प्रणवत नानक सुन मेरे साहिबा डुबदा पत्थर ले सतगुरु तन 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 श्री गुरु हरकिशन साहब पातशाह बाला प्रीतम ਉਹਨਾਂ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਰਧਾ ਸਹਿਤ ਪਿਆਰ ਸਹਿਤ ਹਾਜ਼ਰੀ ਭਰ ਰਹੇ ਗੁਰੂ ਕੇ ਸਵਾਰੇ ਗੁਰੂ ਸਵਾਰੇ ਸਤਸੰਗੀ ਗੁਰੂ ਕੀ ਸਤਸੰਗਤ ਜੀਓ ਸਤਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੇ ਭਗਤ ਬਾਣੀ ਦੀ ਜੋ ਲੜੀਵਾਰ ਵਿਚਾਰ ਕਰ ਰਹੇ ਹਾਂ ਅੱਜ ਭਗਤ ਰਵਿਦਾਸ ਜੀ ਦੇ ਇੱਕ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਇੱਕ ਹੈ ਸਦਾ ਇੱਕ ਰਸ ਰਹਿੰਦਾ ਹੈ ਸਦਾ ਸੱਤ ਹੈ ਗੁਰੂ ਦੀ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ। ਗੁਜਰੀ ਸ਼੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਗੁਜਰੀ ਵਿੱਚ ਪਦੇ ਸ਼੍ਰੀ ਰਵਿਦਾਸ ਜੀ ਦੇ ਹਨ ਕਰ ਤੀਜਾ ਤਿੰਨ ਤਾਲ ਵਿੱਚ ਗਾਇਨ ਕਰਨਾ ਹੈ। ਸ਼ਬਦ ਦਾ ਮੁੱਖ ਭਾਵ ਹੈ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ ਅਵਰ ਨਾ ਫੂਲ ਅਨੂਪ ਨਾ ਪਾਂ। ਮਾਈ ਮੇਰੀ ਮਾਈ ਇਸ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਮ ਵਰਤੇ ਨੇ। ਜਿਵੇਂ ਕਮਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਸ਼ਬਦ ਇਹ ਮੇਰੀ ਮਾਂ ਸੱਚ ਹੈ ਜਿਸ ਵੇਲੇ ਕੋਈ ਮਹਾਨ ਮੁਸ਼ਕਲ ਸਾਹਮਣੇ ਆਉਂਦੀ ਹੈ ਤੇ ਮਾਂ ਯਾਦ ਆਉਂਦੀ ਹੈ ਅੱਜ ਵੀ ਆਉਂਦੀ ਹੈ। ਬੰਦੇ ਦੇ ਸਾਹਮਣੇ ਕੋਈ ਮੁਸੀਬਤ ਆਵੇ ਕੋਈ ਮੁਸ਼ਕਲ ਆਵੇ ਤੇ ਮੂੰਹ ਇਹ ਮੇਰੀ ਮਾਂ ਮਾਂ ਨਿਕਲਦੀ ਹੈ ਮਾਂ ਯਾਦ ਆਉਂਦੀ ਹੈ। ਮੁਸ਼ਕਲ ਵੇਲੇ ਤੇ ਸਾਰੇ ਯਾਦ ਕਰ ਲੈਂਦੇ ਨੇ ਪਰ ਰੱਬ ਨੂੰ ਯਾਦ ਕਰਨ ਲੱਗਿਆਂ ਵੀ ਮਾਂ ਨੂੰ ਯਾਦ ਕਰਨਾ ਸਤਿਗੁਰਾਂ ਨੇ ਭਗਤਾਂ ਨੇ ਕਿਹਾ ਮੁਸ਼ਕਲ ਵੇਲੇ ਤੇ ਮਾਂ ਯਾਦ ਆ ਗਈ ਤੇ ਜਦੋਂ ਆਨੰਦ ਮਿਲਿਆ ਮਾਂ ਭੁੱਲ ਗਈ। ਆਨੰਦ ਵੇਲੇ ਵੀ ਮਾਂ ਨੂੰ ਯਾਦ ਕਰ ਇਹ ਆਨੰਦ ਵਿੱਚ ਵੀ ਉਸਦਾ ਹਿੱਸਾ ਹੈ ਕਿ ਮਾਂ ਸਿਰਫ ਮੁਸ਼ਕਲਾਂ ਵੇਲੇ ਹੀ ਹੈ ਕਿ ਮੁਸੀਬਤ ਬਣੀ ਤੇ ਮਾਂ ਯਾਦ ਆ ਗਈ ਸੁੱਖ ਮਿਲਿਆ ਤੇ ਮਾਂ ਭੁੱਲ ਗਈ। ਦੁੱਖ ਵੇਲੇ ਮਾਂ ਯਾਦ ਨਾ ਆਵੇ ਆਨੰਦ ਵੇਲੇ ਰੱਬ ਮਿਲੇ ਤਾਂ ਵੀ ਮਾਂ ਯਾਦ ਆਵੇ। ਹੁਣ ਇਹ ਜੀਵਨ ਦਾ ਬੜਾ ਖਾਸ ਮਸਲਾ ਹੈ ਕਿ ਮੈਂ ਪੂਜਾ ਕਿਵੇਂ ਕਰਾਂ ਜਿਵੇਂ ਦੁਨੀਆ ਪੂਜਾ ਕਰ ਰਹੀ ਹੈ ਇਸ ਨਾਲ ਮੇਰੀ ਤਸੱਲੀ ਨਹੀਂ ਮੈਨੂੰ ਜਾਪਦਾ ਇਹ ਢੰਗ ਠੀਕ ਨਹੀਂ ਤੇ ਹੇ ਮੇਰੀ ਮਾਂ ਕਿਵੇਂ ਮੈਂ ਪੂਜਾ ਕਰਾਂ ਮਾਂ ਤੇ ਮਾਂ ਹੈ, ਇੱਕ ਮਾਂ ਹੋਰ ਵੀ ਹੈ, ਉਹ ਹੈ ਗੁਰਦੇਵ ਮਾਤਾ। ਗੁਰੂ ਹੀ ਮਾਂ ਹੈ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਹੇ ਮੇਰੀ ਗੁਰੂ ਮਾਂ, ਦੱਸ ਕਿਵੇਂ ਪੂਜਾ ਕਰਾਂ? ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ। ਇੱਕ ਪੂਜਾ ਨਹੀਂ, ਬੇਅੰਤ ਪੂਜਾ ਨਹੀਂ। ਕੋਈ ਕਿਸੇ ਢੰਗ ਨਾਲ ਕਰ ਰਿਹਾ ਹੈ, ਕੋਈ ਕਿਸੇ ਢੰਗ ਨਾਲ ਕਰਦਾ ਹੈ। ਇੱਕ ਹੀ ਢੰਗ ਹੁੰਦਾ ਤੇ ਪੁੱਛਣ ਦੀ ਲੋੜ ਨਾ ਪੈਂਦੀ, ਬੇਅੰਤ ਢੰਗ ਹਨ। ਇੱਕ ਦਾ ਢੰਗ ਦੂਸਰੇ ਨਾਲ ਨਹੀਂ ਰਲਦਾ। ਕਿਸੇ ਨੇ ਫੁੱਲ ਪੱਤੇ ਤੋੜੇ ਤੇ ਪੱਥਰ ਦੀ ਮੂਰਤੀ ਦੇ ਸਾਹਮਣੇ ਰੱਖ ਦਿੱਤੇ, ਉਹਨੂੰ ਪੁੱਛੋ ਕੀ ਕਰਨਾ? ਉਹ ਕਹਿੰਦੇ ਰੱਬ ਦੀ ਪੂਜਾ ਕਰਦਾ ਪਿਆ। ਪੱਥਰ ਦੀ ਮੂਰਤੀ ਦੇ ਸਾਹਮਣੇ ਫੁੱਲ ਰੱਖ ਦਿੱਤੇ, ਟਾਹਣੀਆਂ ਰੱਖ ਦਿੱਤੀਆਂ, ਪੱਤੇ ਰੱਖ ਦਿੱਤੇ। ਕਬੀਰ ਸਾਹਿਬ ਜੀ ਨੇ ਵੇਖਿਆ ਇੱਕ ਮਾਲਣ ਮਾਈ ਤੋੜ ਰਹੀ ਹੈ ਫੁੱਲ, ਟਾਹਣੀਆਂ, ਪੱਤੇ। ਕਹਿਣ ਲੱਗੇ ਮਾਲਣ ਕੀ ਕਰ ਰਹੀ ਹੈ? ਕਹਿਣ ਲੱਗੇ ਠਾਕੁਰ ਪੂਜਾ ਦਾ ਸਮਾਨ ਇਕੱਠਾ ਕਰ ਰਹੀ ਹਾਂ, ਫੁੱਲ ਲੈ ਕੇ ਜਾਵਾਂਗੇ। ਇਹ ਲੋਕੀ ਲੈ ਜਾਣਗੇ, ਠਾਕਰ ਅੱਗੇ ਰੱਖਣਗੇ, ਪੱਤੀਆਂ ਰੱਖਣਗੇ, ਟਾਹਣੀਆਂ। ਕਹਿਣ ਲੱਗੇ ਤਿੰਨ ਦੇਵਤੇ ਤੂੰ ਪਹਿਲੇ ਹੀ ਤੋੜ ਦਿੱਤੇ ਨੇ, ਤੂੰ ਪੂਜਾ ਕਿਸ ਦੀ ਕਰੇਂਗੀ? ਪੱਥਰ ਦੀ। ਪਾਤੀ ਤੋੜੈ ਮਾਲਣੀ, ਇਹ ਮਾਲਣ ਪੱਤੇ ਤੋੜ ਰਹੀ ਹੈ, ਪੱਤੀਆਂ। ਪਾਤੀ ਤੋੜੈ ਮਾਲਣੀ, ਪਾਤੀ ਪਾਤੀ ਜੀਉ, ਪੱਤੇ ਪੱਤੇ ਵਿੱਚ ਜਾਣ ਹੈ। ਜਿਸ ਪਾਹਣ ਕਹੋ, ਜਿਸ ਪੱਥਰ ਦੀ ਪੂਜਾ ਲਈ ਤੋੜ ਰਹੀ ਹੈ, ਜਿਸ ਪਾਹਣ ਕੋ ਪਾਤੀ ਤੋੜੈ ਸੋ ਪਾਹਣ ਨਿਰਜੀਉ। ਪੱਥਰ ਵਿੱਚ ਤੇ ਜਾਣ ਕੋਈ ਨਹੀਂ, ਭੁੱਲੀ ਮਾਲਣੀ ਹੈ ਉਹ, ਸਤਿਗੁਰ ਜਾਗਤਾ ਹੈ ਦੇਉ। ਸਤਿਗੁਰੂ ਜਾਗਤਾ ਪਰ ਮਾਲਣ ਭੁੱਲ ਗਈ ਹੈ। ਬ੍ਰਹਮ ਪਾਤੀ, ਇਹਨਾਂ ਪੱਤਿਆਂ ਚ ਬ੍ਰਹਮ ਹੈ। ਵਿਸ਼ਨ ਡਾਰੀ, ਵਿਸ਼ਨੂੰ ਇਹਨਾਂ ਟਾਹਣੀਆਂ ਚ ਹੈ। ਸ਼ੰਕਰ ਇਹਨਾਂ ਫੁੱਲਾਂ ਚ, ਫੂਲ ਸ਼ੰਕਰ ਦੇਉ। ਤੀਨ ਦੇਵ ਪ੍ਰਤੱਖ ਤੋਰੇ ਕਰੇ ਕਿਸ ਕੀ ਸੇਉ। ਤਿੰਨ ਦੇਵਤੇ ਪ੍ਰਤੱਖ ਤੂੰ ਤੋੜ ਦਿੱਤੇ, ਸੇਵਾ ਕਿਸ ਦੀ ਕਰ ਰਹੀ ਹੈ? ਹੁਣ ਐਸੇ ਕਰਦੇ ਸਨ ਭਗਤੀ ਕਰਨ ਵਾਲਿਆਂ ਨੇ। ਨਵਦਾ ਭਗਤੀ ਨੌ ਪ੍ਰਕਾਰ ਦੀ ਕਹੇ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ। ਪਹਿਲੇ ਸੀ ਸਰਵਨ, ਸਿਮਰਨ, ਕੀਰਤਨ, ਤਿੰਨ। ਸਰਵਨ ਕਰਨਾ, ਕੀਰਤਨ ਕਰਨਾ, ਸਿਮਰਨ ਕਰਨਾ, ਫਿਰ ਪੂਜਾ, ਅਰਚਾ, ਬੰਦਨਾ, ਤਿੰਨ, ਇਹ ਛੇ ਹੋ ਗਈਆਂ। ਫਿਰ ਸਖਾ ਭਾਵ, ਦਾਸ ਭਾਵ, ਆਤਮ ਨਵੇਦਾ। ਸਤਿਗੁਰੂ ਕਹਿੰਦੇ ਨੇ ਬਹੁਤ ਨੇ ਪੂਜਾ ਕਰਨ ਵਾਲੇ, ਕਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਇੱਕ ਮੁਸ਼ਕਲ ਹੋਰ ਹੈ, ਹਰ ਕੋਈ ਕਹਿੰਦਾ ਮੇਰੀ ਪੂਜਾ ਠੀਕ, ਦੂਸਰੇ ਦੀ ਗਲਤ। ਜਿਸ ਢੰਗ ਨਾਲ ਮੈਂ ਕਰਦਾ ਹਾਂ ਉਹ ਠੀਕ, ਦੂਸਰੇ ਦੀ ਗਲਤ। ਭਗਤਾਂ ਨੇ ਰੱਬ ਪਾਇਆ, ਮਾਰਗ ਇਹਨਾਂ ਦਾ ਬਿਲਕੁਲ ਠੀਕ ਹੈ, ਦੁਨੀਆਂ ਨੂੰ ਮਾਰਗ ਦਿੱਤਾ। ਮਾਰਗ ਕੀ ਹੈ? ਉਹ ਕਹਿੰਦੇ ਨੇ ਮੈਂ ਤੇ ਤਨ ਮਨ ਅਰਪੋਂ ਪੂਜ ਚਰਾਵੋਂ, ਗੁਰ ਪ੍ਰਸਾਦ ਨਰਿੰਜਨ ਪਾਵੋਂ। ਪੂਜਾ ਦਾ ਇੱਕ ਹੀ ਢੰਗ ਹੈ ਕਿ ਤਨ ਮਨ ਉਸ ਦੇ ਸਾਹਮਣੇ ਅਰਪਣ ਕਰ ਦਿੱਤਾ ਜਾਵੇ, ਪੂਜਾ ਚੜਾ ਦੇ। ਗੁਰੂ ਦੀ ਕਿਰਪਾ ਨਾਲ ਨਰਲੇ ਪ੍ਰਮਾਤਮਾ ਨੂੰ ਮੈਂ ਪ੍ਰਾਪਤ ਕਰ ਲਵਾਂਗਾ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸੇ ਰਾਗ ਵਿੱਚ ਹੀ, ਗੁਜਰੀ ਰਾਗ ਵਿੱਚ ਹੀ ਇੱਕ ਸ਼ਬਦ ਉਚਾਰਨ ਕੀਤਾ। ਇਹ ਬਾਣੀ ਦੀ ਬੜੀ ਸਾਂਝ ਹੈ। ਉਹ ਕਹਿੰਦੇ ਨੇ ਮੈਂ ਪੂਜਾ ਕਿਵੇਂ ਕਰਾਂ? ਵੇਖਿਆ ਕੋਈ ਪੂਜਾ ਕਰਨ ਵਾਲਾ ਚੰਦਨ ਦੀ ਲੱਕੜੀ ਲੈ ਕੇ ਛੋਟਾ ਜਿਹਾ ਪੀਸ ਰੱਖਿਆ ਹੁੰਦਾ ਡੱਬੇ ਚ, ਸਿਲ ਛੋਟੀ ਜਿਹੀ, ਕੱਢੇ ਮੂਰਤੀ ਉਹ ਚੰਦਨ ਰਗੜਿਆ ਘਸਾਇਆ ਫਿਰ ਉਹਨੂੰ ਠਾਕਰ ਨੂੰ ਟਿੱਕਾ ਲਾ ਦਿੱਤਾ। ਕਹਿੰਦੇ ਨੇ ਤੇਰਾ ਨਾਮ ਹੀ ਮੈਂ ਚੰਦਨ ਬਣਾਵਾਂ, ਚੰਦਨ ਦੀ ਲੱਕੜੀ ਕਰ ਜੇ ਤਾਂ ਜੇ ਮੇਰਾ ਮਨ ਸਿਲ ਉਰਸਾ ਬਣ ਜਾਏ, ਤੇਰਾ ਨਾਮ ਕਰੀ ਚੰਨਾਠਿਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੇ ਮੇਰੀ ਸ਼ੁਭ ਕਰਨੀ, ਭਲੀ ਕਰਨੀ ਦਾ ਕੇਸਰ ਜੇ ਰਲ ਜਾਏ, ਘੱਟ ਅੰਤਰ ਪੂਜਾ ਹੋਏ ਹਿਰਦੇ ਚ ਪੂਜਾ ਹੋ ਜਾਏ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜਨਾ ਹੋ। ਕਹਿੰਦੇ ਨੇ ਫੁੱਲ ਤੇ ਜੂਠੇ ਨੇ, ਫੁੱਲਾਂ ਨਾਲ ਤੇ ਪੂਜਾ ਹੋਣੀ ਨੀ ਕਿਉਂਕਿ ਜੂਠੇ ਨੇ, ਹੁਣ ਰੱਖੇ ਸ਼ਾਮ ਨੂੰ ਮੁਰਝਾ ਜਾਣਗੇ। ਵੈਸੇ ਫੁੱਲ ਇੱਕ ਪ੍ਰਤੀਕ ਬਣ ਗਿਆ ਵੈਸਟਰਨ ਕਲਚਰ ਵਿੱਚ ਵੀ, ਇੱਕ ਦੂਸਰੇ ਨੂੰ ਫੁੱਲ ਦੇਣਾ ਪਿਆਰ ਦਾ ਪ੍ਰਤੀਕ ਹੈ। ਧਾਰਮਿਕ ਸਥਾਨਾਂ ਤੇ ਫੁੱਲ ਲੈ ਕੇ ਆਉਂਦੇ ਹਾਂ। ਇੱਕ ਵਾਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਚ ਇੱਕ ਰੋਡਾ ਫਕੀਰ, ਜਿਹਨੂੰ ਫਕੀਰ ਜਲਾਲੀ ਕਹਿੰਦੇ ਸਨ, ਬੜਾ ਸੁੰਦਰ ਫੁੱਲ ਲੈ ਕੇ ਆਏ। ਕਹਿਣ ਲੱਗਾ ਲਓ ਪਾਤਸ਼ਾਹ ਇਹ ਤੁਹਾਡੀ ਭੇਟਾ। ਸਾਹਿਬ ਕਹਿਣ ਲੱਗੇ ਫੁੱਲ ਕਿਉਂ ਤੋੜਿਆ? ਕਹਿਣ ਲੱਗਾ ਉਹ ਜਲ ਜਲਾਲ ਹੂ ਦਸਤੇ ਖਾਲੀ ਰੁਸਵਾਸਤ, ਹੇ ਰੱਬੀ ਜਲਾਲ ਵਾਲੇ ਤੁਹਾਡੇ ਹਜ਼ੂਰੀ ਚ ਖਾਲੀ ਹੱਥ ਆਉਣਾ ਬਦਨਾਮੀ ਦਾ ਬਾਇਸ ਹੈ, ਮੈਂ ਕੁਛ ਲੈ ਕੇ ਆਇਆ। ਕਹਿਣ ਲੱਗੇ ਨਹੀਂ, ਫੁੱਲ ਤੋਂ ਤੋੜਿਆ ਚੋਰੀ, ਚੋਰੀ ਦਾ ਮਾਲ ਲੈ ਕੇ ਆਏ। ਗਵਾਗ ਵੀ ਗੁਰੂ ਕਾ ਔਰ ਮਾਲੀ ਨੇ ਕੇਸਰਾ ਸਿੰਘ ਨੇ ਬੜੇ ਪਿਆਰ ਨਾਲ ਪਾਲਿਆ ਸੀ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਉਤਸਵ ਆ ਰਿਹਾ, ਮੈਂ ਉਸ ਦਿਨ ਭੇਟਾ ਕਰਾਂਗਾ, ਇਹ ਚੋਰੀ ਤੋੜ ਲਿਆ। ਉਹ ਤੇ ਬੇਹੋਸ਼ ਹੋ ਗਿਆ ਕਿ ਫੁੱਲ ਗਿਆ। ਸਾਹਿਬ ਕਹਿਣ ਲੱਗੇ ਚੋਰੀ ਕੀਤੀ ਹੈ ਔਰ ਚੋਰੀ ਕਰਕੇ ਗੁਰੂ ਅੱਗੇ ਰੱਖ ਰਹੇ। ਕਹਿਣ ਲੱਗੇ ਉਹ ਸ਼ਾਹ ਮਦਾਰ ਹੋ ਤੂੰ ਦਿਲ ਖਾਲੀ ਰੁਸਵਾਸਤ, ਅਸਲ ਵਿੱਚ ਰੁਸਵਾ ਖਾਲੀ ਹੱਥ ਨਾਲ ਨਹੀਂ, ਦਿਲ ਖਾਲੀ ਨਹੀਂ, ਪ੍ਰੇਮ ਲੈ ਕੇ ਆਉਣਾ ਸੀ, ਪਿਆਰ ਲੈ ਕੇ ਆਉਣਾ ਸੀ। ਰੱਬ ਦੀ ਪੂਜਾ ਹੁੰਦੀ ਹੈ ਪ੍ਰੇਮ ਨਾਲ, ਰੱਬ ਦੀ ਪੂਜਾ ਹੁੰਦੀ ਹੈ ਨਾਮ ਨਾਲ। ਉਸ ਦੇ ਸਾਹਮਣੇ ਕੀ ਰੱਖਾਂ, ਤਨ ਮਨ ਧਨ ਸਭ ਕੁਛ ਰੱਖ ਦੇਵਾਂ। ਹੁਣ ਤਨ ਮਨ ਰੱਖਣ ਦਾ ਭਾਵ ਕੀ ਹੈ? ਇਹਦੇ ਨਾਲ ਹੀ ਇੱਕ ਗੱਲ ਹੋਰ ਸਮਝ ਲੈਣੀ, ਇਹ ਜਿਹੜਾ ਕਿਹਾ ਨਾ ਬਿਨ ਨਾਮੈ ਪੂਜ ਨਾ ਹੋਏ, ਨਾਮ ਤਾਂ ਹੀ ਪੂਜਾ ਚ ਰੱਖਿਆ ਜਾ ਸਕਦਾ ਜੇ ਮਾਣ ਨਾ ਹੋਵੇ। ਮਾਣ ਤੇ ਨਾਮ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਜਿੱਥੇ ਮਾਣ ਹੈ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਉੱਥੇ ਮਾਨ ਨਹੀਂ। ਇੱਕ ਪਰੰਪਰਾ ਚੱਲੀ ਚਰਨ ਧੂੜ ਦੀ, ਦੋ ਅਰਥ ਨੇ ਇਸ ਤੇ ਔਰ ਦੋਵੇਂ ਹੀ ਕਾਰਗਰ ਨੇ। ਇੱਕ ਤੇ ਕਿ ਰੱਬ ਦੇ ਪਿਆਰਿਆਂ ਦੇ ਜਿੱਥੇ ਹੱਥ ਲੱਗ ਜਾਣ ਉਹ ਵੀ ਥਾਵਾਂ ਬਰਕਤ ਵਾਲੀਆਂ, ਜਿੱਥੇ ਚਰਨ ਪੈ ਜਾਏ ਉਹ ਚਰਨ ਛੋ ਉਹ ਵੀ ਵਸਤੂਆਂ ਨੂੰ ਪਵਿੱਤਰ ਕਰ ਜਾਂਦੀ, ਉਹ ਖਾਕ ਵੀ ਪਵਿੱਤਰ ਕਿ ਉਹਨਾਂ ਦੇ ਚਰਨਾਂ ਦੀ ਛੋ ਮਿਲੀ ਹੈ, ਉਹ ਧੂੜ ਪਵਿੱਤਰ ਹੈ। ਦੂਸਰੀ ਗੱਲ ਇੱਕ ਹੋਰ, ਚਰਨ ਧੂੜ ਦਾ ਅਰਥ ਹੈ ਕਿ ਜਿਵੇਂ ਖਾਕ ਮਿੱਟੀ ਹੈ ਮੈਂ ਤੁਹਾਡੇ ਅੱਗੇ ਇੰਜ ਮਿਟਣ ਵਾਸਤੇ ਤਿਆਰ ਹਾਂ। ਇਹ ਖਾਕ ਜਿਵੇਂ ਮਿੱਟੀ ਹੈ, ਖਾਕ ਮਿਟ ਜਾਂਦੀ ਹੈ ਇਸੇ ਵਾਸਤੇ ਪਵਿੱਤਰ ਹੈ। ਬਾਬਾ ਫਰੀਦ ਜੀ ਨੇ ਬੜਾ ਪਵਿੱਤਰ ਕਿਹਾ ਖਾਕ ਨੂੰ, ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੈ ਮੋਇਆ ਉੱਪਰ ਹੋਏ। ਖਾਕ ਬਣਨਾ ਕਿਸੇ ਨੂੰ ਆ ਜਾਏ, ਖਾਕ ਤੋੜ ਇਕੱਠੀ ਕਰਨੀ ਹੋਰ ਗੱਲ ਹੈ, ਖਾਕ ਬਣਨਾ ਬਿਲਕੁਲ ਹੋਰ ਗੱਲ। ਹੋ ਸਕਦਾ ਇੱਕ ਬੰਦਾ ਧੂੜ ਤੇ ਕਿਲੋ ਇਕੱਠੀ ਕਰ ਲਵੇ ਪਰ ਅੰਦਰੋਂ ਮਨ ਜਿਹੜਾ ਉਹ ਕਠੋਰ ਦਾ ਕਠੋਰ ਹੀ ਬਣਿਆ ਰਹੇ। ਧੂੜ ਦਾ ਅਰਥ ਹੀ ਇੱਕ ਹੈ ਕਿ ਮੈਂ ਮਿਟ ਜਾਵਾਂ, ਮੈਂ ਅਰਪਣ ਹੋ ਜਾਵਾਂ, ਆਪਣਾ ਆਪਾ ਸਮਰਪਣ ਕਰ ਦੇਵਾਂ ਗੁਰੂ ਸਾਹਿਬ ਕਹਿੰਦੇ ਨੇ ਇਹੋ ਢੰਗ ਹੈ। ਭਗਤ ਕਬੀਰ ਸਾਹਿਬ ਵੀ ਕਹਿੰਦੇ ਨੇ ਅੰਤਰ ਮੈਲ ਜੇ ਤੀਰਥ ਨਾ ਵੈ ਤਿਸੈ ਬੈਕੁੰਠ ਨਾ ਜਾਣਾ, ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮ ਐ ਜਾਣਾ। ਹੁਣ ਪੂਜਾ ਦਾ ਢੰਗ ਇੱਕੋ ਸਾਰਿਆਂ ਦਾ, ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮਨ ਗੁਰ ਕੀ ਸੇਵਾ। ਪੂਜਾ ਕੀਚੇ ਨਾਮ ਤੇ ਆਈਏ, ਦਸ਼ਮੇਸ਼ ਪਿਤਾ ਨੇ ਅੰਤਮ ਹੁਕਮਾਂ ਚ ਕਿਹਾ ਸੀ ਪੂਜਾ ਅਕਾਲ ਕੀ। ਪੂਜਾ ਦਾ ਹੱਕਦਾਰ ਕੇਵਲ ਅਕਾਲ ਪੁਰਖ ਹੈ। ਪੂਜਾ ਅਕਾਲ ਕੇ ਪਰਚਾ ਗੁਰ ਸ਼ਬਦ ਦਾ ਦੀਦਾਰ ਖਾਲਸੇ ਕਾ। ਪੂਜਾ ਕਰਨੀ ਹੈ ਉਸੇ ਅਕਾਲ ਪੁਰਖ ਦੇ। ਹੁਣ ਫੁਰਮਾ ਰਹੇ ਨੇ ਦੂਧ ਤਾਂ ਬਛਰੇ ਥਨੋਂ ਬਿਟਾਰਿਓ। ਬਛਰੇ ਦਾ ਅਰਥ ਹੈ ਬੱਚਾ, ਕਿ ਦੁੱਧ ਜੇਕਰ ਠਾਕਰ ਦੀ ਭੇਟਾ ਕਰਾਂ, ਖੀਰ ਬਣਾ ਕੇ ਭੇਟਾ ਕਰਾਂ, ਇੱਥੇ ਜੂਠਾ ਹੋਵੇਗਾ ਸਭ ਕੁਝ। ਕਿਉਂਕਿ ਆਪ ਹੀ ਤੁਸੀਂ ਪੁਜਾਰੀਓ ਕਹਿੰਦੇ ਹੋ ਕਿ ਹੱਥ ਵੀ ਕਿਸੇ ਦਾ ਲੱਗ ਗਿਆ ਤੇ ਜੂਠਾ ਹੋ ਗਿਆ। ਖਾਸ ਹੱਥ ਨੇ ਜੋ ਚੁੱਕਦੇ ਨੇ ਪੁਜਾਰੀਆਂ ਦੇ, ਦੂਸਰਾ ਬੰਦਾ ਤੇ ਹੱਥ ਵੀ ਨਹੀਂ ਲਾ ਸਕਦਾ। ਕਿ ਹੱਥ ਲੱਗ ਗਿਆ ਜੂਠਾ ਹੋ ਗਿਆ ਤੇ ਕਹਿਣ ਲੱਗੇ ਫੁੱਲਾਂ ਨੂੰ ਪਹਿਲੇ ਭਵਰਾ ਸੁੰਘ ਗਿਆ, ਗਾਂ ਦਾ ਦੁੱਧ ਪਹਿਲੇ ਬੱਛਾ ਚੁੰਘ ਗਿਆ, ਪਾਣੀ ਚ ਪਹਿਲੇ ਮੱਛੀਆਂ ਨਹਾ ਗਈਆਂ, ਸੁੱਚਾ ਕੀ ਰਹਿ ਗਿਆ। ਜੋ ਜੋ ਤੁਸੀਂ ਭੇਟਾ ਕਰ ਰਹੇ ਹੋ, ਪੂਜਾ ਕਰ ਰਹੇ, ਇਹਨਾਂ ਵਿੱਚੋਂ ਤੇ ਇੱਕ ਵਸਤੂ ਵੀ ਸੁੱਚੀ ਨਹੀਂ। ਦੁੱਧ ਤਾਂ ਬਸ਼ਰ ਹੈ ਥਣੋਂ ਬਿਟਾ ਰਹੇ ਹੋ, ਥਣ ਤੋਂ ਹੀ ਜੂਠਾ ਕਰ ਦਿੱਤਾ, ਤੁਹਾਡੇ ਕੋਲ ਬਾਅਦ ਵਿੱਚ ਆਇਆ। ਫੁੱਲ ਭਵਰ, ਫੁੱਲਾਂ ਨੂੰ ਭਵਰੇ ਨੇ ਜੂਠਾ ਕਰ ਦਿੱਤਾ। ਜਲ ਮੀਨ ਵਿਗਾਰਿਓ, ਜਲ ਨੂੰ ਮੱਛੀਆਂ ਨੇ ਵਿਗਾੜ ਦਿੱਤਾ। ਕੱਲ ਵੀ ਆਪਨੇ ਸੁਣਿਆ ਸੀ ਭਗਤ ਨਾਮਦੇਵ ਜੀ ਦੀ ਬਾਣੀ ਵਿੱਚ, ਆਣੀ ਲੈ ਕੁੰਭ ਭਰਾਇ ਲੈ ਉਦਕ ਠਾਕਰ ਕੋ ਇਸ਼ਨਾਨ ਕਰੋ, 42 ਲੱਖ ਜੀ ਜਲ ਮੈਂ ਹੋਤੇ ਬਿਠਲ ਬਹਿਲਾ ਕਾਹੇ ਕਰੋ, ਜਤਰ ਜਾਉ ਤਤ ਬਿਠਲ ਬਹਿਲਾ। ਪੂਜਾ ਦਾ ਢੰਗ ਭਗਤ ਸਾਨੂੰ ਦੱਸ ਰਹੇ ਨੇ। ਕਹਿੰਦੇ ਨੇ ਮਾਏ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਅਵਰ ਨਾ ਫੂਲ ਅਨੂਪ ਨਾ ਪਾਉ। ਫਿਰ ਸੁੱਚਾ ਫੁੱਲ ਤੇ ਬਚਦਾ ਹੀ ਕੋਈ ਨਹੀਂ, ਉਪਮਾ ਰਹਿ ਤਾਂ ਰੱਬ ਮੈਨੂੰ ਨਹੀਂ ਮਿਲੇਗਾ। ਜੇ ਮੈਂ ਪੂਜਾ ਨਾ ਕਰ ਸਕਿਆ, ਜਿਵੇਂ ਪੁਜਾਰੀ ਕਰਦੇ ਨੇ, ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਨੇ ਮਤ ਸਮਝੇ ਤੂੰ ਮੂਰਤੀ ਨੂੰ ਤਿਲਕ ਲਾ ਦਿੱਤਾ ਤੇ ਪੂਜਾ ਹੋ ਗਈ, ਫੁੱਲ ਪੱਤੇ ਰੱਖ ਦਿੱਤੇ ਤੇ ਪੂਜਾ ਹੋ ਗਈ। ਨਹੀਂ, ਪੁਜਾਰੀ ਕੌਣ ਹੈ? ਜਿਹੜਾ ਪੂਜਾ ਕਰਦਾ ਤੇ ਪੁਜਾਰੀ ਦੀ ਜੋ ਉਹਨਾਂ ਨੇ ਤਾਰੀਫ ਲਿਖੀ ਉਹ ਇਹ ਜੇ ਠਾਕੁਰ ਕਾ ਸੇਵਕ ਆਗਿਆਕਾਰੇ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਉਹ ਆਗਿਆਕਾਰੀ ਹੈ ਤੇ ਪੁਜਾਰੀ ਹੈ, ਆਗਿਆ ਨਹੀਂ ਮੰਨਦਾ ਤੇ ਕੋਈ ਪੁਜਾਰੀ ਨਹੀਂ। ਗੁਰਬਾਣੀ ਵਿੱਚ ਵੀ ਐਸਾ ਬਚਨ ਹੈ ਔਰ ਪੰਕਤੀ ਸਭ ਨੂੰ ਤੁਹਾਨੂੰ ਯਾਦ ਹੈ, ਸੇਵਕ ਸਿੱਖ ਪੂਜਨ ਸਭ ਆਮ ਹੈ। ਵਿਚਾਰ ਚੱਲ ਰਿਹਾ ਪੂਜਾ ਦਾ, ਸੇਵਕ ਸਿੱਖ ਪੂਜਨ ਸਭ ਆਮ ਹੈ, ਸਭ ਗਾਹਮ ਹੈ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹੁਕਮ ਰਜ਼ਾ ਵਿੱਚ ਜਿਹੜਾ ਆ ਗਿਆ ਉਸਦੀ ਪੂਜਾ ਹੋ ਗਈ। ਬੇਸ਼ੱਕ ਦੁਨੀਆਂ ਆਖੇ ਅਸੀਂ ਤੈਨੂੰ ਪੂਜਾ ਕਰਦਾ ਵੇਖਿਆ ਹੀ ਨਹੀਂ, ਪਰ ਪੂਜਾ ਹੋ ਗਈ। ਪੂਜਾ ਉਸ ਨੇ ਕੀਤੀ ਅੰਦਰੋਂ, ਉਸ ਦੀ ਪੂਜਾ ਹੋ ਗਈ। ਇੱਥੇ ਤੱਕ ਜਿਨ੍ਹਾਂ ਨੂੰ ਹੱਕ ਹੀ ਨਹੀਂ ਸੀ ਪੂਜਾ ਦਾ, ਉਹਨਾਂ ਦੀ ਪੂਜਾ ਹੋ ਗਈ। ਮੈਂ ਇੱਥੇ ਇੱਕ ਵਿਚਾਰ ਆਪਦੇ ਨਾਲ ਸਾਂਝੀ ਅੱਜ ਕਰਾਂ। ਭਗਤਾਂ ਨੇ ਜਿਹੜੀ ਮੂਰਤੀ ਪੂਜਾ ਦੀ ਗੱਲ ਕੀਤੀ ਹੈ, ਸੱਚ ਤੇ ਇਹ ਜੇ ਵਰਨ ਵੰਡ ਅਨੁਸਾਰ ਕੋਈ ਵੀ ਸ਼ੂਦਰ ਜਾਤੀ ਚੋਂ ਨਾ ਜਨੇਊ ਪਾ ਸਕਦਾ ਹੈ, ਨਾ ਮੂਰਤੀ ਦੀ ਪੂਜਾ ਕਰ ਸਕਦਾ। ਤੁਹਾਨੂੰ ਇੱਕ ਸਾਖੀ ਦਾ ਸਭ ਨੂੰ ਪਤਾ, ਇੱਕ ਦਿਨ ਹੀ ਤੇ ਭਗਤ ਨਾਮ ਦੇ ਮੰਦਰ ਵਿੱਚ ਗਿਆ ਔਰ ਧੱਕੇ ਖਾ ਕੇ ਆਏ।
ਉਹ ਆਪ ਕਹਿੰਦੇ ਨੇ ਹਸਤ ਖਲਤ ਹਸਤ ਖੇਲਤ ਇਹ ਦਿਹਰੇ ਆਇਆ ਭਗਤ ਕਰਤ ਨਾਮਾ ਪਕੜੀ ਉਠਾਇਆ ਹੀਨੜੀ ਜਾਤ ਮੇਰੀ ਜਾਦਮ ਰਾਇਆ ਸ਼ੀਪੇ ਕੇ ਜਨਮ ਕਾਹੇ ਕੋ ਆਇਆ ਧੱਕੇ ਮਾਰੇ ਉਹਨਾਂ ਨੂੰ ਉਠਾ ਦਿੱਤਾ ਕੌਣ ਮੂਰਤੀ ਪੂਜਣ ਦਿੰਦਾ ਸੀ ਕੌਣ ਪੂਜਾ ਕਰਨ ਦਿੰਦਾ ਸੀ ਵੇਦ ਮੰਤਰ ਪੜਦਾ ਹੈ ਸ਼ੂਦਰ ਕਿਤੇ ਫੜਿਆ ਜਾਏ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ ਸੁਣਦਾ ਫੜਿਆ ਜਾਏ ਕੰਨਾਂ ਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਸਨ 1713 ਵਿੱਚ ਇੱਕ ਪੁਸਤਕ ਲਿਖੀ ਗਈ ਭਗਤ ਰਸ ਬੋਧਨੀ ਭਗਤ ਰਸ ਬੋਧਨੀ ਦਾ ਅਰਥ ਕੀ ਹੋਇਆ ਭਗਤੀ ਦੇ ਰਸ ਦਾ ਗਿਆਨ ਜਿਸ ਵਿੱਚ ਭਰਿਆ ਉਹ ਪੁਸਤਕ ਬੋਧ ਹੁੰਦਾ ਗਿਆਨ ਇਹਦਾ ਕਰਤਾ ਸੀ ਪ੍ਰਿਆਦਾਸ ਇਸ ਬੰਦੇ ਨੇ ਬੜੀਆਂ ਕਹਾਣੀਆਂ ਜੋੜੀਆਂ ਮੈਂ ਸਮਝਦਾ ਜਿੰਨਾ ਅਪਰਾਧ ਇਹਨੇ ਕੀਤਾ ਨਾ ਪਤਾ ਨਹੀਂ ਇਹ ਬਖਸ਼ਿਆ ਜਾਏ ਕਿ ਨਾ ਬਖਸ਼ਿਆ ਜਾਏ ਭਗਤਾਂ ਨਾਲ ਜਿੰਨੀ ਵਧੀਕੀ ਇਸ ਬੰਦੇ ਔਰ ਉਹ ਪ੍ਰਚਾਰੀ ਗਈ ਉਹ ਕਹਾਣੀਆਂ ਪ੍ਰਚਲਿਤ ਹੋ ਗਈਆਂ ਹੁਣ ਹੈਰਾਨ ਹੋਵੋਗੇ ਮੈਂ ਇੱਕ ਪਾਸਿਓਂ ਸ਼ੁਰੂ ਕਰਾਂ ਭਗਤ ਰਵਿਦਾਸ ਨਾਲ ਸਭ ਤੋਂ ਜ਼ਿਆਦਾ ਵਧੀਕੀ ਕੀਤੀ ਗਈ ਕਿ ਬ੍ਰਾਹਮਣ ਪੁੱਛਦੇ ਨੇ ਤੂੰ ਨਾਮ ਜਪਣਾ ਤੂੰ ਤੇ ਜਨੇਊ ਨਹੀਂ ਪਾਇਆ ਹੁਣ ਬ੍ਰਾਹਮਣਾਂ ਨੂੰ ਇੰਨਾ ਨਹੀਂ ਪਤਾ ਕਿ ਸ਼ੂਦਰ ਤੇ ਜਨੇਊ ਪਾ ਹੀ ਨਹੀਂ ਸਕਦਾ ਤੇ ਪੁੱਛੇਗਾ ਕੌਣ ਜਿਸ ਨੂੰ ਅਧਿਕਾਰ ਹੀ ਨਹੀਂ ਇਹ ਤਿੰਨ ਵਰਨ ਜਨੇਊ ਪਾ ਸਕਦੇ ਨੇ ਬ੍ਰਾਹਮਣ ਪਾ ਸਕਦਾ ਛਤਰੀ ਪਾ ਸਕਦਾ ਵੈਸ ਸ਼ੂਦਰ ਨੂੰ ਕੋਈ ਅਧਿਕਾਰ ਇਸਤਰੀ ਔਰ ਸ਼ੂਦਰ ਜਨੇਊ ਪਾ ਹੀ ਨਹੀਂ ਕਿ ਕਿਉਂ ਪੁੱਛਣਗੇ ਜਿਹਦਾ ਅਧਿਕਾਰ ਹੀ ਕੋਈ ਨਹੀਂ ਉਹਨਾਂ ਨੂੰ ਪਤਾ ਇਹ ਪਾ ਹੀ ਨਹੀਂ ਸਕਦਾ ਔਰ ਉਹਨਾਂ ਸੋਨੇ ਦਾ ਜਨੇਊ ਅੰਦਰੋਂ ਕੱਢ ਕੇ ਵਿਖਾ ਦਿੱਤਾ ਹੱਦ ਹੋ ਗਈ ਇਹਦਾ ਭਾਵ ਇਹ ਹੈ ਕਿ ਜਨੇਊ ਬੜਾ ਜ਼ਰੂਰੀ ਇਹਦੇ ਬਿਨਾਂ ਭਗਤ ਨਹੀਂ ਹੋ ਸਕਦਾ ਔਰ ਸੋਨੇ ਦਾ ਹੱਦ ਹੋ ਗਈ ਸੋਨੇ ਦਾ ਜਨੇਊ ਵੀ ਸਕਿਨ ਦੇ ਥੱਲਿਓਂ ਕੱਢ ਕੇ ਵਿਖਾ ਦਿੱਤਾ ਇੱਥੇ ਹੀ ਬਸ ਨਹੀਂ ਭਗਤ ਜੀ ਨਾਲ ਤੇਥੇ ਤੱਕ ਵਧੀਕੀ ਕੀਤੀ ਇਹ ਸਨ ਪਿਛਲੇ ਜਨਮ ਦੇ ਬ੍ਰਾਹਮਣ ਕਿਉਂਕਿ ਚਮਾਰ ਤੇ ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਹੋ ਸਕਦਾ ਬ੍ਰਾਹਮਣ ਮੰਨਦਾ ਪਿਛਲੇ ਜਨਮ ਵਿੱਚ ਬ੍ਰਹਮਚਾਰੀ ਬ੍ਰਾਹਮਣ ਸਨ ਰਾਮਾਨੰਦ ਦੇ ਚੇਲੇ ਸਨ ਇੱਕ ਘਰੋਂ ਪਿੱਛਿਆ ਲੈ ਕੇ ਆਏ ਉਹ ਆਟਾ ਖਾ ਕੇ ਰਾਮਾਨੰਦ ਦੀ ਸਮਾਧੀ ਨਹੀਂ ਲੱਗੀ ਸਾਰੀ ਰਾਤ ਨਹੀਂ ਲੱਗੀ ਉਹਨੇ ਪੁੱਛਿਆ ਅੱਜ ਮੇਰਾ ਧਿਆਨ ਨਹੀਂ ਜੁੜਿਆ ਰਸਤ ਕਿੱਥੋਂ ਲਿਆਇਆ ਕਹਿਣ ਲੱਗਾ ਜੀ ਪਤਾ ਕਰਕੇ ਆਉਣਾ ਜਿਸ ਖੱਤਰੀ ਦੇ ਘਰ ਗਿਆ ਕਿਉਂਕਿ ਸ਼ੂਦਰਾਂ ਦੇ ਤੇ ਜਾਣਾ ਨਹੀਂ ਸ਼ੂਦਰ ਦੇ ਘਰੋਂ ਨਹੀਂ ਲੈਣਾ ਉਹਨੂੰ ਪੁੱਛਿਆ ਤੇਰਾ ਵਿਹਾਰ ਕਿੱਥੇ ਕਹਿਣ ਲੱਗਾ ਮੇਰਾ ਸ਼ਾਹ ਚਮਾਰ ਹੈ ਕਹਿਣ ਲੱਗੇ ਤਾਂ ਹੀ ਸਮਾਧੀ ਨਹੀਂ ਲੱਗੀ ਹੁਣ ਵੇਖਣਾ ਚਮਾਰ ਦੇ ਘਰੋਂ ਨਹੀਂ ਆਇਆ ਬਿਜ਼ਨਸ ਚਮਾਰ ਨਾਲ ਹੈ ਸਿਰਫ ਤੇ ਰਾਮਾਨੰਦ ਦੀ ਸਮਾਧੀ ਨਹੀਂ ਲੱਗੀ ਤੇ ਉਸ ਨੂੰ ਬ੍ਰਹਮਚਾਰੀ ਨੂੰ ਸਰਾਪ ਦਿੱਤਾ ਏਡਾ ਵੱਡਾ ਸਰਾਪ ਜਾਂ ਚਮਾਰਾਂ ਦੇ ਘਰ ਜਨਮ ਲਾਇਆ ਚੁਮਾਰਾਂ ਦੇ ਘਰ ਜਨਮ ਹੋ ਗਿਆ ਬ੍ਰਹਮਚਾਰੀ ਦਾ ਹੁਣ ਉਹ ਦੁੱਧ ਨਹੀਂ ਪੀਂਦਾ ਮਾਂ ਦਾ ਰਾਮਾਨੰਦ ਨੂੰ ਭਗਵਾਨ ਨੇ ਕਿਹਾ ਤੂੰ ਇਹ ਕੀ ਕੀਤਾ ਉਹ ਆਉਂਦੇ ਨੇ ਕਹਿੰਦੇ ਨੇ ਪੀ ਲੈ ਕੋਈ ਦੋਸ਼ ਨਹੀਂ ਲੱਗਦਾ ਉਹ ਕਹਿੰਦੇ ਨੇ ਤੇ ਬ੍ਰਹਮਚਾਰੀ ਸੀ ਪਿਛਲੇ ਜਨਮ ਦਾ ਰਵਿਦਾਸ ਬ੍ਰਾਹਮਣ ਆਏ ਤੇ ਤਾਂ ਗਿਆਨ ਹੋ ਗਿਆ ਹੁਣ ਕਮਾਲ ਗੱਲ ਹੈ ਰਾਮਾਨੰਦ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਬਸੰਤ ਰਾਗ ਉਹਨਾਂ ਵੀ ਕਿਤੇ ਇੱਕ ਪੰਕਤੀ ਲਿਖ ਦਿੰਦੇ ਮੈਂ ਇਹਨੂੰ ਸਰਾਪ ਦਿੱਤਾ ਸੀ ਇਹ ਰਵਿਦਾਸ ਮੇਰਾ ਚੇਲਾ ਹੈ ਤੇ ਬ੍ਰਾਹਮਣ ਹੈ ਪਿਛਲੇ ਜਨਮ ਦਾ ਬ੍ਰਾਹਮਣ ਹੈ ਜਾਂ ਰਵਿਦਾਸ ਜੀ ਦੇ 40 ਸ਼ਬਦ ਨੇ ਕਿਤੇ ਇੱਕ ਲਿਖ ਦਿੰਦੇ ਉਹਨਾਂ ਤੇ ਲਿਖਿਆ ਮੇਰੀ ਜਾਤ ਕੁੱਟ ਬੰਡਲਾ ਮੇਰੀ ਜਾਤ ਹੈ ਚੰਮ ਵੱਢਣ ਵਾਲੀ ਕੁੱਟਣ ਵਾਲੀ ਢੋਰ ਟਵੰਤਾ ਨਿਤੇ ਬਨਾਰਸੀ ਆਸ ਪਾਸਾ ਮੈਂ ਜੇ ਚਮਾਰ ਥਾਂ ਥਾਂ ਕਹਿੰਦੇ ਨੇ ਮੈਂ ਚਮਾਰ ਹਾਂ ਕਿਤੇ ਲਿਖ ਦਿੰਦੇ ਮੈਂ ਬ੍ਰਾਹਮਣ ਹਾਂ ਪਿਛਲੇ ਜਨਮ ਦਾ ਨਹੀਂ ਨਾ ਤੇ ਹੁਣ ਲਿਖਿਆ ਉਹਦੇ ਗੁਰੂ ਨੇ ਨਾ ਲਿਖਿਆ ਭਗਤ ਰਵਿਦਾਸ ਮੈਂ ਸਮਝਦਾ ਇਹ ਭਗਤ ਰਸਬੋਧਨੀ ਵਾਲੇ ਨੂੰ ਕੌਣ ਦੱਸ ਗਿਆ ਭਗਤਮਾਲਾ ਵਾਲੇ ਨੂੰ ਕੌਣ ਇਹ ਕਹਾਣੀਆਂ ਜੋੜੀਆਂ ਗਈਆਂ ਫਿਰ ਹੋ ਚਮੜੇ ਦੀਆਂ ਮੂਰਤੀਆਂ ਬਣਾਈਆਂ ਠਾਕਰ ਤੇ ਡੁੱਬ ਗਏ ਤੇ ਤਰਕੇ ਆ ਗਈਆਂ ਉਹ ਭਲੇ ਲੋਕੋ ਕੌਣ ਮੂਰਤੀਆਂ ਪੂਜਣ ਇਹਨਾਂ ਨੂੰ ਉਸ ਵੇਲੇ ਲੋਕੀ ਫਾਂਸੀ ਦੇ ਦਿੰਦੇ ਜੇ ਚਮੜੇ ਦੀ ਮੂਰਤੀ ਬਣਾਈ ਹੁੰਦੀ ਕੋਈ ਮੂਰਤੀ ਨਾ ਕਿਸੇ ਪੂਜੀ, ਇਹ ਤੇ ਇੱਕ ਉਪਦੇਸ਼ ਹੈ ਸਾਨੂੰ, ਢੰਗ ਹੈ ਕਿ ਪੂਜਾ ਕਿਸ ਢੰਗ ਨਾਲ ਕੀਤੀ ਜਾਏ। ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਭਗਤ ਕਬੀਰ ਸਾਹਿਬ ਨਾਲ ਤੇ ਹੋਰ ਵਧੀਕੀ, ਪਤਾ ਨਹੀਂ ਕਿਉਂ ਐਸਾ ਕਰੀ ਗਏ, ਪਰ ਤਨ ਸਨ ਉਹਨਾਂ ਸਭ ਕੁਝ ਬਰਦਾਸ਼ਤ ਕਰ ਲਿਆ। ਉਹਨਾਂ ਨੇ ਕਿਹਾ ਜੋ ਕਹਿਣਾ ਕਹਿ ਲਓ। ਕਹਿਣ ਲੱਗੇ ਭਗਤ ਦੇ ਤੇ ਕਬੀਰ ਸਾਹਿਬ ਦੇ ਬਾਪ ਬਾਰੇ ਸ਼ੱਕ ਪੈਦਾ ਕਰ ਦਿੱਤਾ। ਵਿਧਵਾ ਬ੍ਰਾਹਮਣੀ ਦੇ ਘਰ ਬੱਚਾ ਜਨਮਿਆ, ਉਹ ਆ ਕੇ ਇੱਕ ਤਲਾਅ ਦੇ ਕਿਨਾਰੇ ਰੱਖ ਗਏ ਤੇ ਨੀਰੂ ਨੀਮਾ ਉਹਨੂੰ ਚੁੱਕ ਕੇ ਲੈ ਆਏ। ਉਹ ਤੇ ਇਹਨਾਂ ਮਾਂ ਬਾਪ ਦਾ ਪੁੱਤਰ ਹੀ ਨਹੀਂ, ਉਹ ਲੈ ਆਏ ਪਾਲਿਆ ਹੋਇਆ ਕਬੀਰ। ਭਗਤਾਂ ਨਾਲ ਬੜੀ ਵਧੀਕੀ ਕੀਤੀ, ਅਸਲ ਵਿੱਚ ਸ਼ੂਦਰ ਨੂੰ ਤੇ ਪੈਰਾਂ ਚ ਰੋਲ ਦਿੱਤਾ ਗਿਆ। ਮੇਰੇ ਪਾਤਸ਼ਾਹ ਤੁਸੀਂ ਧੰਨ ਹੋ, ਤੁਸੀਂ ਕਿਹਾ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੋਸ਼ੋ ਬਿਦਰ ਦਾਸੀ ਸੁਤੈ, ਕ੍ਰਿਸ਼ਨ ਉਤਰਿਆ ਘਰ ਜਿਸ ਜਾਏ। ਇਹ ਰੱਬ ਦੇ ਪਿਆਰੇ ਭਾਈ, ਜਾਤ ਨਾ ਇਹਨਾਂ ਦੀ ਵੇਖੋ, ਜਾਤਨ ਜਾਤ ਦੇਖ ਮਤ ਪਰਮੋ, ਸੁਖ ਜਨਕ ਪੱਗੀ ਲਗਦ ਆਵੇਗੋ। ਹੁਣ ਜਿਹੜਾ ਸੁਖਦੇਵ ਹੈ ਬ੍ਰਾਹਮਣ ਹੈ, ਜਨਕ ਇਹ ਛਤਰੀ ਹੈ, ਪਰ ਉਹਦੇ ਚਰਨੀ ਲੱਗਦਾ ਪਿਆ ਆ ਕੇ। ਕਹਿੰਦੇ ਨੇ ਜਾਤ ਦੀ ਗੱਲ ਨਹੀਂ ਇੱਥੇ, ਜੋਤ ਦੀ ਗੱਲ ਹੈ। ਜੋਤ ਦਾ ਨਾਤਾ ਹੈ, ਜਾਤ ਦਾ ਨਹੀਂ। ਭਗਤ ਰਵਿਦਾਸ ਜੀ ਨੇ ਬਿਲਕੁਲ ਸਿੱਧਾ ਮਾਰਗ ਦੱਸਿਆ। ਕਹਿੰਦੇ ਨੇ ਦੂਧ ਤਾਂ ਬਸ਼ਰ ਹੈ, ਥਨੋਂ ਬਿਟਾ ਰਹੇ ਹੋ, ਫੋਲ ਭਵਰ ਜਲ ਮੀਨ ਬਿਗਾਰੇ ਹੋ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ ਰਹਾ। ਫਿਰ ਸੁੱਚਾ ਫੁੱਲ ਤੇ ਕੋਈ ਬਚਿਆ ਨਹੀਂ ਤੇ ਮੈਨੂੰ ਰੱਬ ਨਹੀਂ ਮਿਲੇਗਾ। ਪਰਮਾਤਮਾ ਉਪਮਾ ਰਹਿ ਤੋਂ ਬੇਅੰਤ ਮੈਂ ਨਹੀਂ ਪਾ ਸਕਾਂਗਾ। ਕਹਿੰਦੇ ਨੇ ਮੈਲਾ ਗਰ ਬੇਰਹਿ ਹੈ ਭੁਯੰਗਾ, ਭੁਯੰਗ ਹੁੰਦਾ ਸੱਪ, ਬੇਰਹਿ ਦਾ ਅਰਥ ਹੈ ਵੇੜਨਾ, ਲਿਪਟਿਆ ਹੋਣਾ। ਮੈਲਾ ਗਰ ਚੰਦਨ, ਸੱਪ ਦੇ ਵਿੱਚ ਜ਼ਹਿਰ ਇਕੱਠਾ ਹੋ ਜਾਂਦਾ ਤੇ ਜ਼ਹਿਰ ਜਿਹੜਾ ਦੁਖੀ ਕਰਦਾ। ਸੱਪ ਨੂੰ ਠੰਡਕ ਮਿਲਦੀ ਹੈ ਚੰਦਨ ਦੇ ਕੋਲ ਜਾ ਕੇ, ਤੇ ਚੰਦਨ ਦੇ ਨਾਲ ਸੱਪ ਹੀ ਸੱਪ ਲਿਪਟੇ ਹੁੰਦੇ। ਚੰਦਨ ਲੱਭਣ ਵਾਲੇ ਸੁਗੰਧੀ ਵੀ ਵੇਖਦੇ ਨੇ ਕਿਧਰੋਂ ਆ ਰਹੀ ਹੈ, ਪੱਕੀ ਨਿਸ਼ਾਨੀ ਕਿ ਸੱਪ ਲਿਪਟੇ ਹੋਏ ਨੇ। ਕਹਿੰਦੇ ਨੇ ਮੈਲਾ ਗਰ ਬੇਰੇ ਹੈ ਬੁਹੰਗਾ, ਵੇਖੇ ਅੰਮ੍ਰਿਤ ਬਸਾ ਇੱਕ ਸੰਗਾ। ਜੇ ਮੈਂ ਕਹਾਂ ਕਿ ਅੰਮ੍ਰਿਤ ਨਾਲ ਪਰਮਾਤਮਾ ਦੀ ਪੂਜਾ ਕਰਾਂ, ਉਸੇ ਸਮੁੰਦਰ ਵਿੱਚੋਂ ਉਹ ਅੰਮ੍ਰਿਤ ਨਿਕਲਿਆ, ਉੱਥੋਂ ਹੀ ਜ਼ਹਿਰ ਨਿਕਲਿਆ। ਦੂਜੀ ਗੱਲ, ਇਹ ਚੰਦਨ ਨੂੰ ਜੇ ਸਮਝ ਲਵਾਂ ਅੰਮ੍ਰਿਤ, ਸੱਪ ਨੂੰ ਜ਼ਹਿਰ, ਇਕੱਠੇ ਹੀ ਰਹਿ ਰਹੇ ਨੇ। ਮੈਂ ਹੁਣ ਕੀ ਉਹਦੇ ਅੱਗੇ ਰੱਖਾਂ, ਚੰਦਨ ਰੱਖਾਂ? ਚੰਦਨ ਨੂੰ ਤੇ ਸੱਪ ਲਿਪਟੇ ਹੋਏ ਨੇ, ਚੰਦਨ ਵੀ ਸੁੱਚਾ ਨਾ ਰਹਿ ਗਿਆ। ਧੂਪ ਦੀਪ ਨਹੀਂ ਬੇਦੈ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ। ਧੂਪ ਤੋਂ ਖਾਵਾਂ, ਦੀਵੇ ਜਗਾਵਾਂ, ਭੋਜਨ ਅਰਪਣ ਕਰਾਂ, ਸੁਗੰਧੀਆਂ ਦੇਵਾਂ, ਤੇਰੀ ਮੈਂ ਕਿਵੇਂ ਪੂਜਾ ਕਰਾਂ? ਇਹ ਤੇ ਸਭ ਕੁਛ ਹੀ ਝੂਠਾ। ਵਿਅਰਥ ਚੀਜ਼ਾਂ ਨਾਲ, ਖਰਾਬ ਹੋ ਜਾਣ ਵਾਲੀਆਂ ਚੀਜ਼ਾਂ ਨਾਲ, ਨਾਸਵਾਨ ਵਸਤੂਆਂ ਨਾਲ ਤੇਰੀ ਪੂਜਾ ਕਿਵੇਂ ਹੋ ਸਕਦੀ? ਪੂਜਾ ਕਰਨ ਦਾ ਇੱਕ ਹੀ ਢੰਗ ਹੈ, ਸਾਹਿਬਾਂ ਨੇ ਉਹ ਦੱਸਿਆ ਔਰ ਸਿੱਖ ਕਰਦਾ। ਪਰਮਾਤਮਾ ਦਾ ਨਾਮ ਲਿਆ, ਉਸ ਦੀ ਪੂਜਾ ਹੋ ਗਈ। ਉਸ ਦਾ ਸਿਮਰਨ ਕੀਤਾ, ਉਸ ਦੀ ਪੂਜਾ ਹੋ ਗਈ। ਉਸ ਦਾ ਕੀਰਤਨ ਕੀਤਾ, ਉਸ ਦੀ ਪੂਜਾ ਹੋ ਗਈ। ਉਸ ਦੀ ਸਿਫਤ ਸਲਾਹ ਕੀਤੀ, ਉਸ ਦੀ ਪੂਜਾ ਹੋ ਗਈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇਤਿਹਾਸ ਪੜ੍ਹ ਕੇ ਵੇਖੋ, ਚੰਗੀ ਤਰ੍ਹਾਂ ਵੇਖੋ। ਸਾਰੇ ਹੀ ਪੜ੍ਹਦੇ ਹਾਂ, ਕਿਤੇ ਇੱਕ ਥਾਂ ਲੱਭੋ ਗੁਰੂ ਨਾਨਕ ਦੇਵ ਜੀ ਨੇ ਕਦੀ ਕਿਹਾ ਹੋਵੇ ਮਰਦਾਨਿਆਂ ਜਾ ਕਿਤੋਂ ਫੁੱਲ ਤੋੜ ਕੇ ਲਿਆ, ਪਰਮਾਤਮਾ ਦੀ ਪੂਜਾ ਕਰੀਏ। ਮੈਨੂੰ ਤੇ ਸਾਰੇ ਇਤਿਹਾਸ ਵਿੱਚ ਇੱਕ ਪੰਕਤੀ ਵੀ ਐਸੀ ਨਹੀਂ ਮਿਲੀ ਕਿ ਆਖਿਆ ਹੋਵੇ ਮਰਦਾਨਿਆਂ ਜਾ ਫੁੱਲ ਤੋੜ ਕੇ ਲਿਆ। ਪਰਮਾਤਮਾ ਨੂੰ ਮਾਲਾ ਬਣਾ ਕੇ ਪਾਈਏ, ਉਹਦੀ ਪੂਜਾ ਕਰੀਏ, ਉਹਦੇ ਅੱਗੇ ਫੁੱਲ ਰੱਖੀਏ, ਹੋਰ ਜਾਂ ਮਰਦਾਨਿਆਂ ਕਿਤੋਂ ਦੁੱਧ ਲਿਆ ਪਰਮਾਤਮਾ ਨੂੰ ਖੀਰ ਖਵਾਈਏ ਇੱਕ ਦਿਨ ਵੀ ਨਹੀਂ, ਜਾਂ ਪਾਣੀ ਲਿਆ ਠਾਕਰ ਨੂੰ ਇਸ਼ਨਾਨ ਕਰਵਾਈਏ ਨਹੀਂ। ਇੱਕ ਗੱਲ ਜ਼ਰੂਰ ਕਹੀ ਮਰਦਾਨਿਆਂ, ਰੱਬ ਦੀ ਪੂਜਾ ਕਰੀਏ। ਕਿਵੇਂ ਮਰਦਾਨਿਆਂ? ਰਬਾਬ ਵਜਾ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰੀਏ। ਬਸ ਇੱਕੋ ਗੱਲ, ਮੇਰੇ ਗੁਰੂ ਦੇ ਇੱਕ ਹੀ ਪੂਜਾ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਕਹਿੰਦੇ ਨੇ ਤੇਰੀ ਪੂਜਾ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ। ਤੇਰੀ ਪੂਜਾ ਇੱਕ ਹੈ ਭਗਤ ਤੇਰੇ ਮਨ ਭਾਵਨ ਦੇ ਦਰ ਸੋਹਣ ਕੀਰਤ ਗਾਮ ਦੇ। ਤੇਰੀ ਪੂਜਾ ਹੋ ਗਈ ਤੇਰੀ ਸਿਫਤ ਸਲਾਹ ਕੀਤੀ, ਤੇਰੀ ਪੂਜਾ ਹੋ ਗਈ ਤੇਰਾ ਨਾਮ ਜਪਿਆ। ਪਰਮਾਤਮਾ ਦਾ ਨਾਮ ਜਪਣ ਲੱਗਿਆ ਆਪਣਾ ਨਾਮ ਮਿਟਾਉਣਾ ਪੈਂਦਾ, ਇਹ ਗੱਲ ਮੁਸ਼ਕਲ। ਹੁਣ ਫੁੱਲ ਪੱਤੀਆਂ ਰੱਖਿਆ ਤੇ ਕੁਛ ਵੀ ਨਹੀਂ ਵਿਗੜਦਾ, ਬੰਦਾ ਜੋ ਹੈ ਉਹੀ ਰਹਿ ਗਿਆ। ਫੁੱਲ ਤੋੜ ਕੇ ਰੱਖ ਗਿਆ, ਜਿੰਨਾ ਕੰਮ ਹੀ ਹੈ ਓਨਾ ਹੀ ਰਹਿ ਗਿਆ। ਫੁੱਲ ਪੱਤੀਆਂ ਰੱਖ ਗਿਆ, ਜਿੰਨਾ ਕ੍ਰੋਧੀ ਹੈ ਓਨਾ ਹੀ ਹੈ, ਕੋਈ ਫਰਕ ਨਹੀਂ ਪਿਆ। ਜਿੰਨਾ ਲੋਭੀ ਸੀ ਓਨਾ ਰੰਚਕ ਮਾਤਰ ਨਹੀਂ ਘਟਿਆ, ਜਿੰਨਾ ਮੋਹ ਹੈ ਓਨਾ ਹੀ ਹੈ, ਜਿੰਨਾ ਹੰਕਾਰ ਹੈ ਓਨਾ ਹੀ ਹੈ, ਕੋਈ ਫਰਕ ਨਹੀਂ ਪਿਆ। ਅੰਦਰੋਂ ਮਨ ਨੂੰ ਫਰਕ ਨਹੀਂ ਪਿਆ, ਪੂਜਾ ਬਾਹਰੋਂ ਹੋ ਗਈ। ਪੂਜਾ ਹੋ ਗਈ, ਕੁਛ ਵੀ ਫਰਕ ਨਹੀਂ ਪਿਆ। ਸਾਹਿਬ ਜੀ ਕਹਿੰਦੇ ਨੇ ਹੋਈ ਨਹੀਂ, ਪੂਜਾ ਹੋਵੇਗੀ ਤਾਂ। ਹੁਣ ਧੂਪ ਦੀਪ ਨਹੀਂ ਬੇਦੈ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ, ਤਨ ਮਨ ਅਰਪੋ ਪੂਜ ਚਰਾਓ। ਇੱਥੇ ਇੱਕ ਬਚਨ ਧਿਆਨ ਵਿੱਚ ਲੈਣਾ, ਤਨ ਅਰਪਣ ਕਰਨਾ। ਜਿਹੜਾ ਬੰਦਾ ਨੇ ਦਲਿੱਦਰੀ, ਜਿਹੜਾ ਬੰਦਾ ਆਲਸੀ, ਜਿਹੜਾ ਇਹ ਚਾਹੁੰਦਾ ਇੱਥੋਂ ਚੁੱਕ ਕੇ ਚੀਜ਼ ਉੱਥੇ ਨਾ ਰੱਖਣੀ ਪਵੇ, ਮੇਰਾ ਕੰਮ ਕੋਈ ਕਰ ਜਾਏ, ਉਹ ਤਨ ਅਰਪਣ ਕਰੇਗਾ? ਇਹ ਤੇ ਬੜਾ ਔਖਾ ਕੰਮ ਹੈ। ਬੰਦਾ ਚਾਹੁੰਦਾ ਮੇਰਾ ਕੰਮ ਕੋਈ ਨੌਕਰ ਕਰ ਜਾਏ, ਕੋਈ ਕਰ ਜਾਏ, ਤੇ ਜਿਨ੍ਹਾਂ ਕੋਲ ਦੇਣ ਲਈ ਪੈਸੇ ਨਹੀਂ। ਆਲਸੀ ਦਲਿੱਦਰੀ ਬੰਦਾ ਹੋਵੇ ਜਿਨ੍ਹਾਂ ਦੇ ਕੋਲ ਨੌਕਰ ਰੱਖਣ ਲਈ ਪੈਸੇ ਨਹੀਂ, ਕੰਮ ਕਰਾਉਣ ਲਈ ਦੇਣ ਲਈ ਪੈਸੇ ਨਹੀਂ, ਉਹ ਚਾਹੁੰਦੇ ਨੇ ਕੋਈ ਐਸਾ ਜੰਤਰ ਮੰਤਰ ਮਿਲ ਜਾਏ, ਮੇਰਾ ਕੰਮ ਕੋਈ ਹੋਰ ਕਰ ਜਾਏ, ਕੋਈ ਦੇਵਤਾ ਕਰ ਜਾਏ, ਰੱਬ ਕਰ ਜਾਏ, ਕੋਈ ਜਿੰਨ ਭੂਤ ਹੀ ਕਰ ਜਾਏ। ਬਹੁਤੇ ਲੋਕੀ ਜਿੰਨ ਭੂਤ ਵਸ ਵਿੱਚ ਕਰਨ ਲਈ ਇਸੇ ਲਈ ਨੇ ਮੇਰਾ ਕੰਮ ਕਰ ਜਾਣ। ਧੰਨ ਗੁਰੂ ਨਾਨਕ ਦੇਵ, ਤੁਸੀਂ ਧੰਨ ਹੋ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਕਹਿੰਦੇ ਨੇ ਰੱਬ ਕੋਲੋਂ ਕੰਮ ਨਾ ਕਰਵਾ, ਤੂੰ ਰੱਬ ਦਾ ਕੰਮ ਕਰ। ਸੇਵਕ ਤੂੰ ਹੈ ਕਿ ਸੇਵਕ ਉਹ ਹੈ, ਪਹਿਲੇ ਦੱਸ। ਕੰਮ ਕਰਦੇ ਨੇ ਨੌਕਰ, ਮਾਲਕ ਨੌਕਰ ਤੂੰ ਹੈ ਕਿ ਨੌਕਰ ਪਰਮਾਤਮਾ? ਦਾਸ ਤੂੰ ਹੈ ਕਿ ਦਾਸ ਪਰਮਾਤਮਾ? ਉਹ ਕਹਿੰਦੇ ਨੇ ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ ਦਾਤਿਆ। ਮੈਂ ਤੇ ਕਦੀ ਨਹੀਂ ਕਹਿੰਦਾ ਮੇਰਾ ਕੰਮ ਤੂੰ ਇਹ ਕਰਦੇ। ਕਹਿੰਦੇ ਨੇ ਮੈਂ ਤੇ ਕਹਿੰਦਾ ਮੈਨੂੰ ਦੱਸ ਮੈਂ ਕਿਹੜੀ ਸੇਵਾ ਕਰਾਂ, ਜੇ ਪਾਣੀ ਪੀਵੇ ਲਿਆਵਾਂ, ਆਪਣੀ ਸੰਗਤ ਚ ਬੈਠਾ ਖਲਕਤ ਬੈਠਾ ਤੂੰ ਪਾਣੀ ਮੰਗੇ ਤੇ ਮੈਂ ਲਿਆਵਾਂ, ਤੂੰ ਖਾਣਾ ਚਾਹੇ ਤੇ ਮੈਂ ਪੀਸ ਕੇ ਚੱਕੀ ਆਟਾ ਲਿਆਵਾਂ, ਪੀਏ ਤਾਂ ਪਾਣੀ ਆਣੀ ਮੀਰਾ, ਖਾਵੇ ਤਾਂ ਪੀਸਣ ਜਾਓ, ਪੱਖਾ ਫੇਰੀ ਪਾ ਮਲੋਵਾਂ, ਜਪਤ ਰਹਾਂ ਤੇਰਾ ਨਾਂ, ਮੈਂ ਤੇਰਾ ਨਾਮ ਜਪਾਂ, ਮੇਰੇ ਤੇ ਕਿਰਪਾ ਕਰ। ਹੁਣ ਤਨ ਅਰਪਣ ਕਰਨਾ ਸੌਖਾ ਕੰਮ ਨਹੀਂ, ਜਿਨ੍ਹਾਂ ਨੇ ਤਨ ਅਰਪਣ ਕੀਤਾ ਉਹਨਾਂ ਦੀਆਂ ਕਥਾ ਹੈ, ਉਹਨਾਂ ਦਾ ਨਾਂ ਸਦਾ ਲਈ ਅਮਰ ਰਹੇਗਾ, ਉਹਨਾਂ ਦਾ ਤਨ ਸਫਲ ਹੋਇਆ। ਉਹ ਨਾਮ ਲਈਏ ਤਨ ਅਰਪਣ ਕੀਤਾ, ਤਨ ਗੁਰੂ ਅਮਰਦਾਸ ਦਿਨ ਰਾਤ ਇਸ ਸੇਵਾ ਵਿੱਚ ਲੱਗੇ ਰਹਿੰਦੇ ਸਨ।
ਜੇ ਕਿਹਾ ਵੀ ਕਿਸੇ ਘੜੀ ਆਰਾਮ ਕਰ ਲਓ, ਕਹਿੰਦੇ ਸਨ ਤਨ ਮੇਰਾ ਨਹੀਂ। ਤਨ ਤੇ ਹੁਣ ਗੁਰੂ ਦਾ ਹੈ, ਇਹ ਸੇਵਾ ਵਿੱਚ ਹੀ ਸੋਭਦਾ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਭਾਈ ਬੱਲੂ, ਬੱਲੂ ਸੇਵਕ ਸੀ, ਚਾਰ ਦਿਨ ਹੋ ਗਏ ਮੈਂ ਰਾਮਦਾਸ ਨੂੰ ਵੇਖਿਆ ਹੀ ਨਹੀਂ, ਕਿੱਥੇ ਨੇ? ਕਹਿਣ ਲੱਗੇ ਦਾਤਾ ਮੈਂ ਵੇਖੇ, ਤੁਸੀਂ ਨਹੀਂ ਵੇਖਿਆ, ਮੈਂ ਵੇਖਿਆ। ਕਦੀ ਤੇ ਕਿਸੇ ਨੂੰ ਬਿਸਤਰਾ ਦੇ ਰਹੇ, ਕਦੀ ਕਿਸੇ ਸਿੱਖ ਦੀ ਸੇਵਾ ਕਰ ਰਹੇ ਨੇ, ਤੇ ਹੁਣ ਵੇਖਣਾ ਨੇ ਬਹੁਤ ਸਾਰੇ ਜੂਠੇ ਭਾਂਡੇ ਪਏ ਨੇ ਉਹ ਮਾਂਜ ਰਹੇ। ਤਨ ਗੁਰੂ ਅਮਰਦਾਸ ਕਹਿੰਦੇ ਨੇ ਮੈਨੂੰ ਵਿਖਾ ਕਿੱਥੇ ਹੈ, ਚਾਰ ਦਿਨ ਹੋ ਗਏ ਮੇਰੇ ਸੇਵਕ ਨੂੰ, ਕਿੱਥੇ ਹੈ ਮੈਨੂੰ ਦੱਸ। ਢੇਰ ਲੱਗਾ ਭਾਂਡਿਆਂ ਦਾ ਤੇ ਭਾਂਡੇ ਮਾਂਜ ਰਹੇ। ਮੇਰੇ ਪਾਤਸ਼ਾਹ ਨੇ ਜਲ ਕੇ ਬਾਂਹ ਫੜ ਕੇ ਪਰੇ ਨੇ ਹੱਥ ਸਵਾਹ ਨਾ ਗੱਲ ਨਾਲ ਲਾ ਲਈ। ਕਹਿਣ ਲੱਗੇ ਅਮਰਦਾਸ, ਧੰਨ ਗੁਰੂ ਅਮਰਦਾਸ ਕਹਿਣ ਲੱਗੇ ਰਾਮਦਾਸ ਇੰਨੀ ਕਠਨ ਘਾਲਣਾ। ਕਹਿਣ ਲੱਗਾ ਦਾਤਿਆ ਘਾਲਣਾ ਕਾਹਦੀ ਹੈ, ਤਨ ਤੁਹਾਡਾ ਮੇਰਾ ਤੇ ਹੈ ਹੀ ਨਹੀਂ। ਜਿਨ੍ਹਾਂ ਨੇ ਤਨ ਆਪਣਾ ਸਮਝਿਆ ਉਹ ਤੇ ਗਿਣਦੇ ਨੇ, ਕਹਿੰਦੇ ਨੇ ਇੰਨੇ ਘੰਟੇ ਕੰਮ ਕੀਤਾ ਇੰਨੇ ਪੈਸੇ ਲਵਾਂਗਾ ਕਿਉਂਕਿ ਤਨ ਮੇਰਾ, ਇੰਨੇ ਹਫ਼ਤੇ ਕੰਮ ਕੀਤਾ ਇੰਨਾ ਇਸ ਦਾ ਇਵਜ਼ ਲਵਾਂਗਾ ਤਨ ਮੇਰਾ, ਇੰਨੇ ਸਾਲ ਕੰਮ ਕੀਤਾ ਇੰਨੇ ਪੈਸੇ ਲਵਾਂਗਾ ਮੇਰਾ। ਪਰ ਜਿਹੜਾ ਕਹਿੰਦਾ ਤਨ ਮੇਰਾ ਹੀ ਨਹੀਂ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਇੱਕ ਚੀਜ਼ ਹੈ ਗਹਿਣੇ ਰੱਖੇ ਛੁਡਾਈ ਜਾ ਸਕਦੀ, ਇੱਕ ਚੀਜ਼ ਕਿਰਾਏ ਤੇ ਲਈ ਹੈ ਕਿਰਾਇਆ ਦੇਵੇ ਉਹ, ਤੇ ਚੀਜ਼ ਜਿਹੜੀ ਹੈ ਮਾਲਕ ਦੀ, ਪਰ ਜਿਹੜੀ ਬੈ ਕਰ ਦਿੱਤੀ ਹੋਵੇ ਆਪਣੀ ਨਹੀਂ। ਉਹ ਤੇ ਦੇ ਦਿੱਤੇ ਬੈ ਖਰੀਦ ਹੋ ਦਸਰੋ ਤੇਰਾ, ਜਿਨ੍ਹਾਂ ਨੇ ਤਨ ਬੇਟਾ ਕੀਤਾ। ਹੁਣ ਅੱਗੇ ਉਹ ਵਿਚਾਰ ਲਈਏ, ਤਨ ਭੇਟਾ ਕੀਤਾ ਹੱਥ ਨਾਲ ਹੀ ਭੇਟਾ ਹੋਊਗਾ। ਵੈਸੇ ਤੇ ਇੰਨਾ ਕੀ ਬੰਦਾ ਸਮਝ ਲਵੇ ਨਾ, ਗੁਰੂ ਅੱਗੇ ਜਦੋਂ ਨਮਸਕਾਰ ਕਰਦਾ ਸਿਰ ਝੁਕਾਉਂਦਾ ਅੱਠ ਅੰਗ ਤੇ ਘੱਟੋ ਘੱਟ ਲੱਗੀ ਜਾਂ ਅਸ਼ਟਾਂਗ ਤਾਂ ਹੀ ਕਿਹਾ, ਗਿਣ ਲਓ ਦੋ ਪੈਰ, ਦੋ ਗੋਡੇ, ਦੋ ਹੱਥ, ਇੱਕ ਮੱਥਾ, ਇੱਕ ਨੱਕ, ਅਸ਼ਟਾਂਗ। ਇਹਦਾ ਭਾਵ ਇਹ ਹੈ ਇਹ ਅੰਗ ਹੋ ਗਏ, ਪਰ ਸਿੱਖ ਤੇ ਪੂਰਾ ਤਨ ਭੇਟਾ ਕਰਦਾ। ਜੇ ਤਨ ਭੇਟਾ ਕੀਤਾ ਅੱਖਾਂ ਭੇਟਾ ਹੋ ਗਈਆਂ, ਗਲਤ ਨਹੀਂ ਵੇਖੇਗਾ। ਕੰਨ ਭੇਟਾ ਹੋ ਗਏ, ਹੁਣ ਗਲਤ ਨਹੀਂ ਸੁਣੇਗਾ। ਰਸਨਾ ਭੇਟਾ ਹੋ ਗਈ ਕਿਉਂਕਿ ਤਨ ਦਾ ਹਿੱਸਾ, ਗਲਤ ਨਹੀਂ ਬੋਲੇਗੀ। ਇਸ ਦੇ ਹੱਥ ਭੇਟਾ ਹੋ ਗਏ, ਪੈਰ ਭੇਟਾ ਹੋ ਗਏ, ਸਿਰ ਭੇਟਾ ਹੋ ਗਿਆ, ਤਨ ਭੇਟਾ ਹੋ ਗਿਆ। ਤਨ ਨਾਲ ਕੋਈ ਗਲਤ ਕਰਮ ਨਹੀਂ ਹੋਵੇਗਾ ਕਿਉਂਕਿ ਤਨ ਭੇਟਾ ਹੋ ਗਿਆ। ਮੇਰਾ ਤਨ ਹੀ ਨਹੀਂ ਮਨ ਵੀ ਭੇਟਾ ਹੋ ਗਿਆ। ਮਨ ਭੇਟਾ ਜਦੋਂ ਹੋ ਗਿਆ, ਇੱਕ ਸਾਖੀ ਹੈ ਬੜੀ ਪ੍ਰੇਰਣਾ ਦਿੰਦੀ ਹੈ ਕਿ ਇੱਕ ਵਾਰ ਰਾਜੇ ਜਨਕ ਨੇ ਕਹਿ ਦਿੱਤਾ ਮੈਂ ਗੁਰੂ ਉਸ ਨੂੰ ਬਣਾਵਾਂਗਾ ਜਿਹੜਾ ਮੈਨੂੰ ਘੋੜੇ ਤੇ ਚੜਨ ਲੱਗਿਆ, ਘੋੜੇ ਤੇ ਚੜਦਿਆਂ ਚੜਦਿਆਂ ਰੱਬ ਦਾ ਗਿਆਨ ਦੇ ਦਿੱਤੇ। ਬੜੇ ਲੋਕ ਸਿਆਣੇ ਸਨ ਪਰ ਭੈ ਭੀਤ ਹੋਏ ਕਿ ਇੰਨੀ ਛੇਤੀ ਘੋੜੇ ਤੇ ਚੜਦਿਆਂ ਸਮਾਂ ਕਿੰਨਾ ਕੁ ਲੱਗਦਾ। ਪਰ ਆ ਗਿਆ ਅਸ਼ਟਾਵਕਰ, ਕਹਿਣ ਲੱਗਾ ਰਾਜਨ ਪਹਿਲੇ ਹੀ ਘੋਸ਼ਣਾ ਉਹਨੇ ਕਰ ਦਿੱਤੀ, ਹੱਦ ਹੋ ਗਈ। ਜਿਨ੍ਹਾਂ ਨੂੰ ਭਰੋਸਾ ਸੱਤ ਤੇ ਕਹਿ ਦਿੰਦੇ ਨੇ, ਕਹਿਣ ਲੱਗਾ ਤੇਰਾ ਗੁਰੂ ਆ ਗਿਆ। ਕਹਿਣ ਲੱਗਾ ਗੁਰੂ ਜੀ ਅਜੇ ਤੇ ਪ੍ਰੀਖਿਆ ਨਹੀਂ ਹੋਈ, ਅਜੇ ਤੇ ਮੈਂ ਜੋ ਆਖਿਆ ਪੂਰਾ ਨਹੀਂ ਹੋਇਆ, ਪਹਿਲੇ ਹੀ ਗੁਰੂ ਬਣ ਗਏ। ਕਹਿਣ ਲੱਗਾ ਮੈਂ ਤੈਨੂੰ ਕਿਹਾ ਤੇਰਾ ਗੁਰੂ ਆ ਗਿਆ, ਚੜ ਘੋੜੇ ਤੇ ਤੈਨੂੰ ਗਿਆਨ ਦੇ। ਘੋੜਾ ਤਿਆਰ ਹੋ ਗਿਆ, ਜਦੋਂ ਚੜਨ ਲੱਗਾ ਔਰ ਬੰਦਾ ਉਹ ਅੱਠ ਵਾਲ ਸਰੀਰ ਨੂੰ ਪੈਂਦੇ ਨੇ, ਲੋਕੀ ਵੇਖ ਕੇ ਹੱਸਣ, ਇਹ ਗਿਆਨ ਦੇਵੇਗਾ। ਕਹਿਣ ਲੱਗਾ ਚੜ, ਚੜਨ ਲੱਗਾ ਰਕਾਬ ਚ ਪੈਰ ਰੱਖਿਆ, ਕਹਿਣ ਲੱਗਾ ਕੋਈ ਗੁਰੂ ਦੀ ਭੇਟਾ ਤੇ ਪਹਿਲੇ ਕਰ ਲੈ, ਗਿਆਨ ਲੈਣਾ ਰੱਬ ਦਾ, ਦਰਸ਼ਨਾ ਕੋਈ ਵੀ ਨਹੀਂ, ਭੇਟਾ ਕਰ। ਕਹਿਣ ਲੱਗਾ ਕੀ ਕਰਾਂ ਜੀ? ਕਹਿਣ ਲੱਗੇ ਗੁਰੂ ਦੀ ਭੇਟਾ ਤੇ ਸਭ ਤੋਂ ਵਧੀਆ ਮਨ ਹੀ ਹੁੰਦਾ। ਕਹਿਣ ਲੱਗਾ ਮਨ ਭੇਟਾ ਕੀਤਾ? ਕਹਿਣ ਲੱਗੇ ਮਨ ਮੇਰਾ ਹੋ ਗਿਆ। ਕਹਿਣ ਲੱਗਾ ਹਾਂ ਜੀ, ਹੁਣ ਮਨ ਤੁਹਾਡਾ ਹੋ ਗਿਆ। ਕਹਿਣ ਲੱਗਾ ਮੇਰਾ ਮਨ ਨਹੀਂ ਚਾਹੁੰਦਾ ਘੋੜੇ ਤੇ ਚੜਾਂ, ਉਤਰਿਆ।
ਕਹਿਣ ਲੱਗਾ ਫਸ ਗਿਆ ਮੈਂ ਤੇ। ਕਹਿਣ ਲੱਗੇ ਇਹੀ ਤੇ ਗੱਲ ਹੈ, ਗੁਰੂ ਦੇ ਜਦੋਂ ਮਨ ਭੇਟਾ ਹੋ ਗਿਆ ਤੂੰ ਆਪਣੀ ਮਰਜ਼ੀ ਨਾਲ ਕੁਛ ਵੀ ਨਹੀਂ ਕਰ ਸਕਦਾ, ਹੁਣ ਗੁਰੂ ਕਰੇਗਾ। ਹੁਣ ਕਹਿ ਤੇ ਦਿੰਦੇ ਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਸੱਚ ਜੀ। ਇੱਕ ਦਿਨ ਵੀ ਬੰਦੇ ਨੇ ਜੇ ਐਸਾ ਕਰ ਦਿੱਤਾ ਇਹ ਬੰਦਾ ਤੇ ਹੋ ਜਾਏਗਾ ਰੱਬ ਦਾ ਰੂਪ, ਇਹਦੇ ਕਰਮ ਉਹ ਹੋਣਗੇ ਜੋ ਗੁਰੂ ਕਰੇਗਾ, ਇਹਦੀ ਸੋਚਣੀ ਹੋਵੇਗੀ ਜੋ ਗੁਰੂ ਦੀ ਸੋਚਣੀ ਹੈ, ਇਹਦੇ ਤਨ ਦੀ ਵਰਤੋਂ ਨਜਾਇਜ਼ ਵਰਤੋਂ ਨਹੀਂ ਹੋਵੇਗੀ। ਇੰਨੀ ਕੁ ਗੱਲ ਸਮਝੀ ਜਾਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਭਗਤ ਰਵਿਦਾਸ ਜੀ ਨੇ ਵਾਕਿਆ ਹੀ ਤਨ ਪੇਟਾ ਕੀਤਾ ਸੀ, ਉਹਨਾਂ ਕਿਹਾ ਫੁੱਲਾਂ ਨਾਲ ਤੇ ਗੱਲ ਨਹੀਂ, ਇਹ ਕੀ ਇਹ ਦੋ ਫੁੱਲ ਤੋੜੇ ਕਰ ਦਿੱਤੇ ਤਨ ਬਚਾ ਲਿਆ, ਪੱਤੀਆਂ ਭੇਟਾ ਕਰ ਦਿੱਤੀਆਂ ਮਨ ਬਚਾ ਲਿਆ ਬੰਦਾ ਤੇ ਹੋਰ ਅੱਗੇ ਗਏ ਨੇ ਕੁਛ ਬੰਦੇ। ਜਦੋਂ ਪਤਾ ਲੱਗਾ ਨਾ ਤਨ ਭੇਟਾ ਕਰਨਾ ਸਿਰ ਭੇਟਾ ਕਰਨਾ, ਉਹਨਾਂ ਕਿਹਾ ਸਿਰ ਹੀ ਭੇਟਾ ਕਰਨਾ, ਆਪਣੇ ਥਾਂ ਕਿਸੇ ਹੋਰ ਦਾ ਕਰ ਦਿਓ। ਜਿਵੇਂ ਬੰਦਾ ਕਹਿੰਦਾ ਮੈਂ ਨਹੀਂ ਜਾਂਦਾ ਮੇਰਾ ਨੌਕਰ ਕੰਮ ਕਰ ਆਏਗਾ ਮੇਰੇ ਥਾਂ, ਉਹਨਾਂ ਕਿਹਾ ਬੱਕਰੇ ਦਾ ਸਿਰ ਭੇਟਾ ਕਰ ਦੇਗਾ। ਭੇਟਾ ਹੀ ਕਰਨਾ ਨਾ, ਆਪਣਾ ਬਚਾ ਲਓ ਬੱਕਰੇ ਦਾ, ਬੱਕਰੇ ਵਿਚਾਰੇ ਕੀ ਵਿਗਾੜੇ ਆ। ਅੱਜ ਕੁਛ ਧਾਰਮਿਕ ਦਿਨ ਐਸੇ ਆਉਂਦੇ ਨੇ ਕਰੋੜਾਂ ਜਾਨਵਰ ਮਾਰੇ ਜਾਂਦੇ, ਮੁਰਗੇ ਦਾ ਸਿਰ ਭੇਟਾ ਕਰਦੇ ਹੋ, ਕਿਸੇ ਗਾਂ ਦਾ ਸਿਰ ਭੇਟਾ ਕਰਦੇ ਹੋ, ਊਠ ਦਾ ਸਿਰ ਭੇਟਾ ਕਰਦੇ ਹੋ, ਮੁਰਗੀ ਫੜ ਕੇ ਬੈਠਾ ਮੁੱਲਾਂ। ਧੰਨ ਗੁਰੂ ਨਾਨਕ ਦੇ ਬਾਗ ਹੈ, ਕਹਿਣ ਲੱਗੇ ਮੁੱਲਾਂ ਛੁਰੀ ਹੱਥ ਵਿੱਚ ਫੜੀ ਹੈ ਕੀ ਕਰਨ ਲੱਗਾ ਹੈ? ਕਹਿਣ ਲੱਗਾ ਅੱਲਾ ਨੂੰ ਖੁਸ਼ ਕਰਨ ਲੱਗਾ। ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਮੁਰਗੀ ਜ਼ਬਾ ਹੋਵੇਗੀ ਹਲਾਲ ਹੋਵੇਗੀ। ਕਹਿਣ ਲੱਗੇ ਅੱਲਾ ਖੁਸ਼ ਮੁਰਗੀ ਤੇ ਹੋਵੇਗਾ ਕਿ ਤੇਰੇ ਤੇ ਹੋਵੇਗਾ? ਸਿਰ ਪੇਟਾ ਹੋਵੇਗਾ ਮੁਰਗੀ ਦਾ ਔਰ ਖੁਸ਼ ਹੋਵੇਗਾ ਤੇਰੇ ਤੇ। ਉਹ ਸ਼ਬਦ ਸਾਨੂੰ ਯਾਦ ਚਾਹੀਦਾ ਜੇ ਪੂਜਾ ਨੂੰ ਸਮਝਣਾ। ਕਹਿੰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ, ਸੱਚ ਦੇ ਲੋਹੇ ਤੋਂ ਸੱਚ ਦੀ ਛੁਰੀ ਬਣਦੀ ਹੈ। ਕਾੜਤ ਤਿਸ ਕੀ ਅਪਰ ਅਪਾਰ, ਸ਼ਬਦ ਅਹਿਸਾਨ ਰਖਾਏ ਲਾਏ ਗੁਣ ਕੇ ਥੇਕੇ ਵਿੱਚ ਸਮਾਏ। ਥੇਕ ਹੁੰਦਾ ਮਿਆਨ, ਤਿਸ ਕਾ ਕੁੱਠਾ ਹੋਵੇ ਸ਼ੇਕ, ਉਹਦੇ ਨਾਲ ਸ਼ੇਕ ਹੋਇਆ ਜਾਏ। ਲੋਹੂ ਲੱਭ ਅਖਾਣ ਦਾ ਚਸਕਾ, ਪੂਜਾ ਦਾ ਤੇ ਬਹਾਨਾ ਹੈ, ਚਸਕਾ ਖਾਣ ਦਾ ਆਪਣਾ ਹੈ। ਕਹਿੰਦੇ ਨੇ ਲੋਹੂ ਲੱਭ ਲੱਭ ਰੂਪੀ ਲੋਹ ਨਿਕਲ ਜਾਏ, ਹੋਏ ਹਲਾਲ ਲੱਗਾ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਕੁਛ ਵੀਰਾਂ ਨੇ ਮੂਰਤੀਆਂ ਦੇ ਅੱਗੇ ਭੇਟਾ ਕਰ ਦਿੱਤਾ ਕਿਸੇ ਝੋਟੇ ਨੂੰ ਕਿਸੇ ਬੱਕਰੇ ਨੂੰ, ਨਹੀਂ ਆਪਣਾ ਆਪਾ ਭੇਟਾ ਘਰ ਸੇਸ ਭੇਟ ਕਰਨਾ ਗੁਰੂ ਦੇ ਅੱਗੇ ਆਪਣਾ ਘਰ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਪਰਮਾਤਮਾ ਦੀ ਭੇਟ ਕਰਨਾ ਤੇ ਆਪਣਾ ਆਪਾ। ਔਰ ਇੱਕ ਗੱਲ ਹੁਣ ਇੱਥੇ ਹੋਰ, ਆਪਣਾ ਆਪਾ ਵੀ ਉਸ ਦਾ ਭੇਟਾ ਹੋਵੇਗਾ ਜਿਹੜਾ ਪੂਰਾ ਹੋਵੇਗਾ, ਅਧੂਰਾ ਨਹੀਂ। ਇੱਕ ਪਰੰਪਰਾ ਹੈ ਮੁਸਲਮਾਨਾਂ ਵਿੱਚ ਵੀ ਹਿੰਦੂ ਵੀਰਾਂ ਵਿੱਚ ਵੀ, ਹਿੰਦੂ ਵੀਰਾਂ ਚ ਕਪਾਲਕ ਹੋਏ ਨੇ ਬੰਦੇ ਦੀ ਬਲੀ ਫੜ ਕੇ ਦੇ ਦਿੰਦੇ ਸਨ। ਚੰਦ ਦਾ ਰਾਜ ਜਾਤ ਦੇ ਰਾਜੇ ਵੀ ਹੋਏ ਅਲਮੋੜੇ ਵੱਲ, ਉਹ ਪੱਥਰ ਦੀ ਮੂਰਤੀ ਅੱਗੇ ਬੰਦੇ ਦਾ ਸਿਰ ਭੇਟਾ ਕਰ ਦਿੰਦੇ ਸਨ। ਬੰਦੇ ਦੀ ਭੇਟਾ ਦੇ ਦੇਣੀ, ਪਰ ਇੱਕ ਗੱਲ ਜ਼ਰੂਰ ਸੀ, ਭੇਟਾ ਜੇ ਕੋ ਉਸ ਦਾ ਅੰਗ ਘਟਿਆ ਨਾ, ਅੱਖ ਨਹੀਂ ਭੇਟਾ ਨਹੀਂ ਹੋ ਸਕਦੀ, ਹੱਥ ਨਹੀਂ ਭੇਟਾ ਨਹੀਂ ਹੋ ਸਕਦੀ। ਔਰ ਇਹ ਗੱਲ ਆਪਣੇ ਘਰ ਨੂੰ ਵੀ ਵੇਖ ਲਈਏ, ਅੰਗਹੀਨ ਬੰਦਾ ਪੰਜਾਂ ਪਿਆਰਿਆਂ ਚ ਸ਼ਾਮਲ ਨਹੀਂ ਹੋ ਸਕਦਾ। ਇਹ ਵੀ ਇੱਕ ਪ੍ਰਤੀਕ ਸੀ ਕਿ ਉੱਥੇ ਵੀ ਪੂਰਾ ਸ਼ਾਮਲ ਹੋਵੇ, ਅਧੂਰਾ ਸ਼ਾਮਲ ਨਾ ਹੋਵੇ। ਮੁਸਲਮਾਨਾਂ ਚ ਐਸਾ ਕਿ ਅੰਗ ਕੱਟਿਆ ਜਾਏ ਉਹ ਸਾਂਭ ਕੇ ਰੱਖ ਲੈਂਦੇ ਸਨ ਕਿ ਜਿਸ ਦਿਨ ਇਹਨੂੰ ਦਬਾਉਣਾ ਹੈ ਉਹ ਅੰਗ ਨਾਲ ਰੱਖ ਦਿਆਂਗੇ, ਪੂਰਾ ਹੋ ਕੇ ਜਾਏ ਅਧੂਰਾ ਨਾ ਜਾਏ। ਇਹ ਤੇ ਬਾਹਰ ਇੱਕ ਪ੍ਰਤੀਕ ਨੇ, ਪੂਰਾ ਹੁਣ ਹੋਣਾ, ਹੋਰ ਢੰਗ ਕੋਈ ਨਹੀਂ ਜੀ, ਇੱਕੋ ਹੀ ਹੈ। ਪੂਰੇ ਗੁਰੂ ਦਾ ਉਪਦੇਸ਼ ਜਿਹੜਾ ਸੁਣੇਗਾ ਪੂਰੇ ਅੱਗੇ ਭੇਟਾ ਹੋ ਜਾਏਗਾ, ਪੂਰਾ ਹੋ ਜਾਏਗਾ।
پہلے گرو پورا ہووے،
پورے گرو کا سنے اپدیش، پار بم نکٹ کر پیک، ساتھ ساتھ سمرو گوبند، من انتر کی اترے چند، پورے وچ لین ہو جا،
بوند پوری ہووے گی ساگر وچ لین ہو جائے، بندہ پورا ہووے گا پرماتما وچ لین ہو جائے۔ ویکھیا بھگت جی نے بندہ رب نال بھی ٹھگی کری آ رہی ہے۔ آریہ سماج دے موڈی سوامی دیانند نے ویکھیا مورتی دے منہ نوں پرشاد لایا گیا، تھوڑا بہتا رہ جاندا اتھے چوہا چڑھیا، مورتی دے اچے چڑھیا تے او کھائے پیا۔ اس بندے دے من چ اینی گل آئی، انہیں ویداں دا پرچار تے کیتا، مورتی پوجا چھڈ دتی، کہن لگا چوہے نوں ہی نہیں جو پاسے کر سکدی، انہیں ساڈا کی سوار، ایک چوہا اوپر چڑھیا ہویا ہے۔ کہن لگے نہیں، گرو یو چاہیدا ہے جس دا اپدیش سچا ہووے۔ تن شری گرو گرنتھ صاحب سانو اپدیش دے رہے نے، جے پوجا کرنی ہے پرماتما دی مت سمجھ، ہاں تیرے کول کھیر ہے تے لنگر چ ورتا، کسے مورتی دے منہ نوں نہ لا، تیرے کول ہے بنا چھتی پدارتھ بنا، اس سنگت وچ ورتا، مڑ تو ورتا ہے۔ ہن تسی سکھ اتہاس پڑھ کے ویکھو، گرواں نے کسے مورتی دے منہ نوں لاؤن دی بجائے لنگر دولت ونڈی ہے، رس امرت کھیر کے آلی، اتنا چنگا لنگر بنن لگا کہ خنڈور دے غریب غریب بچے وہ کھا کھا کے خوراکاں پہلوان بن گئے، کشتیاں لڑن لگ پئے۔ گرو صاحب کہن لگے بندے دے منہ وچ پا، اے بندے دے کھان واسطے نے، او ٹھاکر نرگن سروپ ہے، او خوش ہووے گا من ارپن کر، تانے ارپن کر، اپنا تانے ارپن کر۔ فرما رہے نے تن من ارپن پوش چرا، ایک دن میں انہاں بھگتاں نے ਨਾ ਤੇ ਫੁੱਲ ਪੱਤੀਆਂ ਤੋੜ ਕੇ ਭੇਟਾਂ ਕੀਤੀਆਂ ਨੇ, ਨਾ ਕਿਸੇ ਮੂਰਤੀ ਦੇ ਮੂੰਹ ਨੂੰ ਕੋਈ ਪ੍ਰਸ਼ਾਦ ਲਾਇਆ, ਇਹਨਾਂ ਤਿੱਤਾਂ ਨੇ ਅਰਪਣ ਕੀਤਾ, ਮਨ ਅਰਪਣ ਕੀਤਾ। ਔਰ ਕੈਸਾ ਅਰਪਣ ਕੀਤਾ, ਕੋਈ ਆ ਗਿਆ ਪੈਸੇ ਕੋਲ ਨੇ, ਮੇਰੇ ਭਗਤ ਜੀ ਜੋੜਾ ਟੁੱਟ ਗਿਆ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਟੋਰ ਸਮੇਤਾ, جوڑا ٹٹ گیا۔ کہن لگے لاؤ رام جی، لاؤ رام دا جوڑا گنڈ کے آنند آ جائے گا۔ حد ہو گئی، ہر بندے چو رام دستا پے۔ کہن لگے تے میرا کچھ بھی نہیں، تن سیوا چ لگا، تن تے میرا ہے نہیں، اتارو لیاؤ، آ لے جاؤ میرے کول ہے جوڑا۔ کبیر صاحب بھی اسی طرح کردے سن، ویکھیا کسے نو نگن چلے نے، خدر ویچ کے بازار چوں کچھ راشن پانی لے آواں گے، اس نو ویکھیا نگن اوتھے ہی دے آئے، کہن لگے بس ٹکانا آ گئے، میرا اپنا کچھ نہیں، سب کچھ پرماتما دا، او ساری خلقت وچ وسدا پیا ہے، او ہر تھاں تے ہے۔ تن من ارپوں پوچ راموں، گر پرساد نرنجن پاموں، گرو دی کرپا دوارا نرلے پرماتما نو میں پراپت کر لواں گا۔ پوجا ارچا آیا ہے نہ تورے، کہر وداس کمن گت موری۔ کہندے نے دنیا دے لوگ تے ہوئی کہہ رہے نے، انہاں دی تسلی نہیں ہو رہی، تے کہندے نے پوجا نہیں ہو سکے، ارچا نہیں ہو سکے، نہیں تیری پوجا ہو سکے، ارچا نہیں ہو سکے، تے میری حالت کی ہوئے گی؟ یہ دا پاو ہے، حالت کی ہوئے گی، میں پوجا کر نہیں سکیا۔ کہندے نے نہیں، پوجا میں اصل کیتی ہے، پوجا ہے یہ، ہو اور ہور پڑھو، پوجا یہ کہہ دی ہے، ٹھاکر دی پوجا کر دیا بھی بندہ کٹھور ہوئے، پوجیا گیا ٹھاکراں نوں تے بندیاں نوں پیراں چ رولیا گیا، شودراں دے نال جو دردشا انہاں دی کیتی گئی، ویکھ کے من کمب جاندا، پر اے ਇਹਨਾਂ ਦੀ ਪੂਜਾ ਰੱਬ ਦੇ ਪਿਆਰਿਆਂ ਦੀ ਕੀ ਇਹ ਕੁਛ ਪੰਕਤੀਆਂ ਸੁਣੋ, ਸਮਾਪਤੀ ਕਰਾਂ। ਕਹਿੰਦੇ ਨੇ ਮੇ ਮੇਰੇ ਮਾਧੋ ਜੇਕਰ ਤੂੰ ਚੰਦ ਹੈ ਤੇ ਮੈਂ ਚਕੋਰ ਹਾਂ, ਮੇਰਾ ਤੇਰਾ ਪਿਆਰ ਕੈਸਾ ਹੈ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੇ, ਤੁਮ ਸਿਉ ਜੋਰ ਅਵਰ ਸੰਗ ਤੋਰੇ। ਕਹਿੰਦੇ ਨੇ ਤੇਰੀ ਸੇਵਾ ਕਰਨ ਲਈ, ਪੂਜਾ ਕਰਨ ਲਈ ਕਿੱਥੇ ਜਾਵਾਂ, ਜੈ ਜੈ ਜਾਉ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ, ਤੁਮਰੇ ਭਜਨ ਕਟੇ ਜਮ ਫਸਾ, ਭਗਤ ਹੇਤ ਗਾਵੈ ਰਵਦਾਸਾ। ਅਸਲ ਪੂਜਾ ਭਗਤਾਂ ਨੇ ਸਾਡੇ ਸਾਹਮਣੇ ਰੱਖੇ, ਇਹੋ ਪੂਜਾ ਕਬੀਰ ਸਾਹਿਬ ਕਰਦੇ, ਇਹੋ ਪੂਜਾ ਨਾਮਦੇਵ ਕਰਦੇ ਨੇ, ਉਹ ਪੂਜਾ ਧੰਨ ਗੁਰੂ ਨਾਨਕ ਦੇਵ ਕਰ ਰਹੇ ਨੇ। ਕਹਿੰਦੇ ਨੇ ਪੂਜਾ ਕੀ ਚਾਹ, ਨਾਮ ਧਿਆਇਆ ਬਿਨ ਨਾਮੈ ਪੂਜਨਾ ਹੋਏ। ਇੱਕ ਪੰਕਤੀ ਹੋਰ ਸਰਵਨ ਕਰੋ, ਬਾਹਰ ਦੇ ਪੁਖਾਲੀ ਹੈ ਜੇ ਮਨ ਧੋਵੈ ਕੋ। ਜਿਵੇਂ ਮੂਰਤੀ ਨੂੰ ਕੋਈ ਇਸ਼ਨਾਨ ਕਰਵਾਉਂਦਾ, ਕਦੀ ਮਨ ਨੂੰ ਧੋ ਲਵੇ, ਮਨ ਨੂੰ ਇਸ਼ਨਾਨ ਕਰਾਉਣਾ ਆ ਜਾਏ। ਬਾਹਰ ਦੇ ਪੁਖਾਲੀ ਹੈ ਜੇ ਮਨ ਧੋਵੈ ਕੋਏ, ਜੂਠ ਲਹਿ ਜਿਉ ਮਾਂਝੀਐ ਮੋਖ ਪਿਆਣਾ ਹੋਏ। ਪ੍ਰਿਆਣ ਰਸਤਾ ਖੁੱਲਾ ਰਸਤਾ ਹੋ ਜਾਏ ਮੁਕਤੇ ਦਾ। ਕਹਿੰਦੇ ਨੇ ਬੰਦੇ ਪੂਜਾ ਕਰ ਕਰਕੇ ਵੀ ਬੰਦੇ ਪਸ਼ੂ ਦੇ ਪਸ਼ੂ ਹੀ ਰਹੇ। ਹੁਣ ਹੈ ਤੇ ਸੋਚਣ ਵਾਲੀ ਗੱਲ, ਇੰਨੀ ਪੂਜਾ, ਇੰਨੇ ਧਾਰਮਿਕ ਸਥਾਨ, ਫਿਰ ਇੰਨੀ ਕਠੋਰਤਾ ਕਿੱਥੋਂ ਆ ਗਈ? ਬੰਦਾ ਪਸ਼ੂਆਂ ਨਾਲੋਂ ਤੇ ਉੱਤਮ ਚਾਹੀਦਾ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਪੂਜਾ ਕਰ। ਪੂਜਾ ਅਸਲ ਉਹ ਹੈ ਕਿ ਪੁਜਾਰੀ ਤੇ ਪੂਜਾ ਜਿਸ ਦੀ ਕਰਨੇ ਆ ਇੱਕ ਹੋ ਜਾਣ। ਹੁਣ ਇੱਕ ਕਿਵੇਂ ਹੋਣ, ਮੈਂ ਫਿਰ ਇੱਕ ਵਾਰੀ ਗੱਲ ਦੁਹਰਾ ਦਿਆਂ, ਸਮਾਪਤੀ ਕਰਾਂ। ਫੁੱਲ ਵੱਖ ਹੈ, ਪੁਜਾਰੀ ਵੱਖ ਹੈ, ਪੱਤੇ ਵੱਖ ਨੇ, ਪੁਜਾਰੀ ਵੱਖ ਹੈ, ਖੀਰ ਵੱਖ ਹੈ, ਪੁਜਾਰੀ ਵੱਖ ਹੈ, ਪਾਣੀ ਵੱਖ ਹੈ, ਪੁਜਾਰੀ ਵੱਖ ਹੈ। ਕੁਛ ਐਸਾ ਪੂਜਾ ਕਰਨਾ ਰੱਖ ਚਾਹੀਦੀ ਹੈ ਜੋ ਆਪ ਹੋਵੇ। ਆਪ ਤੇ ਹੈ ਮਨ, ਆਪ ਹੈ ਇਹ ਤਨ, ਆਪਣਾ ਆਪਾ ਉਸ ਦੇ ਅੱਗੇ ਰੱਖ, ਆਪਣਾ ਆਪਾ ਭੇਟਾ ਚੜਾ। ਸਾਹਿਬਾਂ ਇਸੇ ਵਾਸਤੇ ਕਿਹਾ ਸੀ, ਸਤਿਗੁਰੂ ਦੇ ਅੱਗੇ ਰੱਖਣਾ ਤੇ ਸਿਰ ਦੇ ਦੇ, ਸਤਿਗੁਰੂ ਅੱਗੇ ਰੱਖਣਾ ਤੇ ਆਪਣਾ ਆਪਾ ਰੱਖ ਦੇ ਤੇ ਰੱਖ ਕੇ ਆ। ਦਾਤੇ ਆਏ ਪਹਿਲੇ ਹੈ ਇਹ ਤੇਰਾ ਸੀ, ਬੜਾ ਸੁੰਦਰ ਇੱਕ ਦੋਹਰਾ ਇੱਕ ਵਿਦਵਾਨ ਨੇ ਲਿਖਿਆ, ਭਾਈ ਦਇਆ ਸਿੰਘ ਸਿਰ ਅੱਗੇ ਕਰਕੇ ਪੰਜਾਂ ਪਿਆਰੀ ਐਸਾ ਕੀਤਾ, ਗੁਰੂ ਦੇ ਅੱਗੇ ਸਿਰ ਕਰਕੇ, ਉਹਨੇ ਜਦ ਕਿਹਾ ਸਿਰ ਚਾਹੀਦਾ, ਸਿਰ ਕਰਕੇ ਕਹਿਣ ਲੱਗੇ, ਦਾਤਾ ਇਹ ਸਿਰ ਬਿਖ ਕੀ ਤੂੰਬੜੀ, ਤੂੰ ਅੰਮ੍ਰਿਤ ਕੀ ਖਾਣ, ਸਿਰ ਦਿੱਤਿਆ ਜੇ ਰੀਜਨ ਹੈ ਸਿਰ ਲੈ ਸੁਲਤਾਨ। ਇਹ ਤੇ ਬਿਖ ਦੀ ਤੂੰਬੜੀ ਹੈ। ਇੱਕ ਵਾਰ ਇੱਕ ਸਮਰਾਟ ਦੇ ਇੱਕ ਫਕੀਰ ਅੱਗੇ ਸਿਰ ਚੁਕਾ ਦਿੱਤਾ। ਵਜ਼ੀਰ ਕਹਿਣ ਲੱਗਾ, ਤੁਸੀਂ ਏਡੇ ਵੱਡੇ ਰਾਜੇ ਕੀ ਕੀਤਾ, ਭਿੱਖ ਮੰਗੇ ਅੱਗੇ ਸਿਰ ਚੁਕਾਇਆ? ਕਹਿਣ ਲੱਗਾ, ਇਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ। ਉਹਨੇ ਕੀ ਕੀਤਾ, ਤਿੰਨ ਸਿਰ ਦਿੱਤੇ। ਕਹਿਣ ਲੱਗਾ, ਵੇਚ ਕੇ ਆ। ਹੁਣ ਇੱਕ ਸਿਰ ਸੀ ਬੱਕਰੇ ਦਾ, ਇੱਕ ਸਿਰ ਸੀ ਭੇਡੂ ਦਾ, ਇੱਕ ਸਿਰ ਸੀ ਬੰਦੇ ਦਾ, ਮੁਸ਼ਕਲ ਇਹ ਬਣੀ, ਬਾਕੀ ਦੋ ਸਿਰ ਤੇ ਵਿਕ ਗਏ, ਬੰਦੇ ਦਾ ਕੋਈ ਨਾ ਲਵੇ। ਉਹ ਭੇਡੂ ਦਾ ਵੀ ਕਿਸੇ ਖਰੀਦ ਲਿਆ, ਬੱਕਰੇ ਦਾ ਵੀ ਲੈ ਲਿਆ ਮਾਸਾ, ਹੁਣ ਬੰਦੇ ਦਾ। ਕਹਿਣ ਲੱਗਾ, ਫਰੀ ਦੇ ਆ, ਉਹ ਮੁਫ਼ਤ ਵੀ ਕੋਈ ਨਾ ਲਵੇ। ਕਹਿਣ ਲੱਗਾ, ਜੀ ਇਹਨੂੰ ਤੇ ਮੁਫ਼ਤ ਵੀ ਕੋਈ ਨਹੀਂ ਲੈਂਦਾ। ਬੜੀ ਸੁੰਦਰ ਗੱਲ ਕਹੀ। ਕਹਿਣ ਲੱਗੇ, ਇਹਦਾ ਮੁੱਲ ਗੁਰੂ ਦੇ ਚਰਨਾਂ ਚ ਹੀ ਹੈ, ਰੱਖਦੇ ਨਹੀਂ ਤੇ ਇਹਨੂੰ ਕਿਸੇ ਨਹੀਂ ਲੈਣਾ, ਕਿਸੇ ਬਾਤ ਨਹੀਂ ਪੁੱਛਣੀ। ਗੁਰੂ ਦੇ ਆਪੇ ਆਪਣਾ ਸਿਰ ਰੱਖਦੇ, ਤਨ ਮਨ ਧਨ ਰੱਖਦੇ, ਤਾਂ ਕਿ ਤੂੰ ਗੁਰੂ ਦਾ ਰੂਪ ਹੋ ਜਾਏ, ਤੂੰ ਰੱਬ ਦਾ ਰੂਪ ਹੋ ਜਾਏ। ਤੂੰ ਭਗਤ ਜੀ ਇੱਥੇ ਸੱਚ ਕਹਿ ਰਹੇ ਨੇ, ਕਹਿੰਦੇ ਨੇ ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਰਿੰਗਣ ਪਾਵੋ, ਪੂਜਾ ਅਰਚਾਇਆ ਹੈ ਨਾ ਤੋਰੇ ਕਹਿ ਰਵਿਦਾਸ ਕਮਨ ਗਤ ਮੋਰੀ ਫੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।